ていくね。ਪਿਛਲੀ ਕੱਲ੍ਹ ਦੀ ਚੌਂਕੀ 'ਚ ਸਾਰਾ ਪੜ੍ਹ ਚੁੱਕੇ ਹੈ, ਉਹਦਾ ਕਾਫ਼ੀ ਵਿਵੇਕ ਇਹਦਾ ਵਿਚਾਰ ਕਰ ਚੁੱਕੇ ਹਾਂ ਔਰ ਸ਼ਬਦ ਤੁਹਾਡੇ ਸਾਰਿਆਂ ਦੇ ਹੱਥਾਂ 'ਚ ਦਰਸ਼ਨ ਕਰਕੇ ਸ਼ਬਦ ਦੇ ਪੜ੍ਹਨਾ ਚਾਹੀਦਾ ਹੈ ਔਰ ਇਹਦੇ 'ਚ ਬਹੁਤ ਵਡਮੁੱਲੀਆਂ ਚੀਜ਼ਾਂ ਮਿਲਦੀਆਂ ਜੇ ਦਰਸ਼ਨ ਕਰਕੇ ਪੜ੍ਹਾਂਗੇ ਸ਼ੁੱਧ ਬਾਣੀ ਔਰ ਇਹ ਸ਼ਬਦ ਮਹੱਲੇ ਪੰਜਵੇਂ ਦਾ ਆਸਾ ਘਰ ਸੱਤਵਾਂ ਘਰ ਆ ਤਪਲੇ ਦੀ ਤਾਲ। ਸੱਤਵੇਂ ਤਪਲੇ ਦੀ ਤਾਲ 'ਚ ਸ਼ਬਦ ਲਿਖਿਆ ਹੈ, ਮਹੱਲਾ ਪੰਜਵਾਂ, ਪੇਜ ਹੈ 394, 394 ਪੰਨਾ। ਇਸ ਕਰਕੇ ਜਿਹੜਾ ਪੰਨਾ ਦਿੱਤਾ ਹੈ ਔਰ ਅਖੀਰ ਦੇ ਸ਼ਬਦ ਦੇ ਜਿੱਥੇ ਐਂਡ ਹੁੰਦਾ ਤੁਹਾਡੇ ਹੱਥਾਂ 'ਚ ਹੈ, ਕਿੰਨੇ ਹਿੰਸੇ ਪਏ ਹੈ, ਕਿੰਨੇ ਡਿਜਿਟਸ ਲਿਖੇ ਨੇ, 2, 42, 93। ਇਹਨਾਂ ਦਾ ਕੀ ਮਤਲਬ ਹੈ? ਇਹੋ ਅਜੀਬ ਚੀਜ਼ ਹੈ ਜਿਹੜੀ ਗੁਰੂ ਅਰਜਨ ਪਾਤਸ਼ਾਹ ਦੀ ਐਡੀ ਮਿਹਨਤ ਕੀਤੀ, ਐਡਿਟ ਕੀਤੀ ਸਾਰੀ ਬਾਣੀ, ਸਿੱਕਾ ਬੰਦ, ਇਹਦੇ 'ਚ ਕੋਈ ਉਦਾਸੀ ਜਾਂ ਹੋਰ ਗੁਰੂ ਘਰ ਦਾ ਵੈਰੀ ਕੋਈ ਸ਼ਬਦ ਨਹੀਂ ਰਲਾ ਸਕਦਾ, ਪਿੱਛੇ ਨੰਬਰਿੰਗ ਹੈ। ਦੋ, ਇਹ ਦੋਵਾਂ ਪਦਿਆਂ ਦਾ ਸ਼ਬਦ ਹੈ, ਅਜੀਬ ਸ਼ਬਦ ਹੈ, ਛੋਟਾ ਜਿਹਾ ਸ਼ਬਦ ਹੈ, ਵਿੱਚ ਰਹਾਓ ਵੀ ਹੈ, ਨਾਨਕ ਦੀ ਛਾਪ ਵੀ ਹੈ, ਹੈ ਦੋ ਸਟੈਂਜ਼ਿਆਂ ਦਾ ਸ਼ਬਦ, ਸਿਰਫ ਦੋਵਾਂ ਲਾਈਨਾਂ ਦਾ ਸ਼ਬਦ। ਔਰ ਇਹ 42 ਸ਼ਬਦ ਇਸੇ ਤਰੀਕੇ ਦੇ ਪਿੱਛੇ ਆ ਚੁੱਕੇ ਗ੍ਰੰਥ 'ਚ, 42 ਲਫ਼ਜ਼ ਲਿਖਿਆ 42, ਔਰ 93 ਸ਼ਬਦ ਹੈ ਇਸੇ ਰਾਗ ਦਾ। ਗੁਰੂ ਅਰਜਨ ਪਾਤਸ਼ਾਹ ਖਿਆਲ ਕਰੋ, ਰੱਬ ਨਾਲ ਮਿਲੇ ਹੋਏ ਇੰਨੀ ਮਿਹਨਤ ਕਰਦੇ ਆ ਬਾਣੀ ਦੇ ਉੱਤੇ ਵੀ ਸਾਰੇ ਸ਼ਬਦਾਂ ਦੇ ਨੰਬਰ ਲਿਖ ਕੇ ਸਾਨੂੰ ਦੇ ਰਹੇ ਨੇ, ਔਰ ਅਸੀਂ ਐਡੇ ਨਾਲ ਸ਼ੁਕਰੀਆ ਵੀ ਕਦੀ ਸ਼ਬਦ ਧਿਆਨ ਦੇ ਨਾਲ ਆਰਾਮ ਨਾਲ ਨਹੀਂ ਪੜ੍ਹਦੇ ਵੀ ਕੀ ਸੀ ਐਡੀ ਮਿਹਨਤ ਗੁਰੂਆਂ ਦੀ। 93ਵਾਂ ਸ਼ਬਦ ਇਸ ਰਾਗ ਦਾ ਹੈ, 42 ਇਸੇ ਸੱਚੇ ਦੇ ਸ਼ਬਦ ਆਉਣਗੇ, ਚਿਪਸ ਆਫ ਦੀ ਸੇਮ ਬਲਾਕ, ਔਰ ਉੱਥੋਂ ਬਾਅਦ ਇਹ ਸਿਰਫ ਦੋਵਾਂ ਸਟੈਂਜ਼ਿਆਂ ਦਾ ਸ਼ਬਦ ਹੈ। ਆਖ ਕੱਲ੍ਹ ਅਸੀਂ ਇਹਦੀ ਕਾਫ਼ੀ ਵਿਚਾਰ ਕਰ ਚੁੱਕੇ ਹਾਂ, ਅੱਜ ਅਸੀਂ ਸਿਰਫ ਇੱਥੋਂ ਸ਼ੁਰੂ ਕਰਦੇ ਹਾਂ ਵੀ ਜਿੱਥੇ ਅਖੀਰ ਦੇ ਉੱਤੇ ਨਾਨਕ ਲਫ਼ਜ਼ ਆਇਆ ਹੈ, ਕਈ ਥਾਂ ਇੱਥੇ ਦਰਸ਼ਨ ਕਰੋ, ਨਾਨਕ ਦੇ ਕੱਕੇ ਨੂੰ ਔਂਕੜ ਹੈ, ਆਮ ਥਾਂ ਨਾਨਕ ਦਾ ਕੱਕਾ ਮੁਕਤਾ ਹੋਏਗਾ, ਕਹੋ ਨਾਨਕ ਹਰ ਭਜ ਮਨਾ, ਨਾਨਕ ਨਾਨਕ ਸਾਰੇ ਥਾਂ ਆਏਗਾ, ਲੇਕਿਨ ਉਹਦੇ ਕੱਕੇ ਨੂੰ ਕਦੀ ਔਂਕੜ ਨਹੀਂ ਹੋਏਗਾ। ਕਈ ਥਾਂ ਕੱਕੇ ਨੂੰ ਔਂਕੜ ਹੈ, ਕਈ ਨਾਨਕੇ ਲਿਖਿਆ ਹੋਊਗਾ, ਕਈ ਨਾਨਕਾ ਲਿਖਿਆ ਹੋਊਗਾ। ਉਹਦਾ ਮਤਲਬ ਹੈ, ਇਹਦਾ ਮਤਲਬ ਜਿੱਥੇ ਨਿਰਾ ਨਾਨਕ ਆ ਜਾਏ, ਉਹ ਨਾਨਕ ਜੋਤ ਦੀ ਬਾਣੀ ਹੈ, ਨਾਨਕ ਛਾਪ ਹੈ। ਜਿੱਦਾਂ ਜਿਹੜੇ ਸ਼ਾਇਰ ਲੋਕ, ਕਵੀ ਲੋਕ ਪੋਇਟਰੀ ਲਿਖਣ ਲੱਗੇ, ਜਿਹੜੇ ਇਹ ਬੜੇ ਬੜੇ ਪੋਇਮ ਹੈ, ਸਾਰੇ ਗੀਤ ਹੈ, ਉਹ ਆਪਣਾ ਛੋਟਾ ਨਾਂ ਵਿੱਚ ਤਖੱਲਸ ਲਿਖ ਦਿੰਦੇ। ਇਸ ਕਰਕੇ ਨਾਨਕ ਦੀ ਛਾਪ ਦੀ ਬਾਣੀ ਹੈ, ਲੇਕਿਨ ਇੱਥੇ ਕੱਕੇ ਨੂੰ ਔਂਕੜ ਦੇ ਗਏ। ਇਹਦਾ ਮਤਲਬ ਹੈ ਵੀ ਜਿੱਥੇ ਕੱਕੇ ਨੂੰ ਔਂਕੜ ਆ ਜਾਏ, ਉਹ ਨਾਨਕ ਜੋਤ ਨਹੀਂ ਰਹਿੰਦੀ। ਉੱਥੇ ਦੇਖੋ ਮਹੱਲਾ ਕਿਹੜਾ ਹੈ, ਉਹ ਮਹੱਲਾ ਪੰਜਵਾਂ ਹੈ। ਇਸ ਕਰਕੇ ਜਿੱਥੇ ਨਾਨਕ ਦੇ ਕੱਕੇ ਨੂੰ ਔਂਕੜ ਆ ਜਾਏ, ਜਿਹੜਾ ਮਹੱਲਾ ਦਾ ਨੰਬਰ ਉੱਤੇ ਲਿਖਿਆ ਹੋਊਗਾ, ਉਹ ਆਪਣੇ ਨਹੀਂ ਲਿਖ ਰਿਹਾ ਹੈ। ਨਾਨਕ ਜੋਤ ਪੂਰਨ ਹੈ, ਉਹਨੇ ਨਾਮ ਨਹੀਂ ਮੰਗਣਾ, ਤਾਂ ਕੱਕੇ ਨੂੰ ਔਂਕੜ। ਹਰ ਨਾਮ ਪਦਾਰਥ ਨਾਨਕ ਮੰਗਾ, ਜਿਹੜਾ ਨਾਨਕ ਹੈ ਮਹੱਲਾ ਪੰਜਵਾਂ, ਉਹ ਮੈਂ ਨਾਮ ਮੰਗਦਾ, ਜਿਹੜੀ ਨਾਨਕ ਜੋਤ ਆ ਉਹ ਤੇ ਕੰਪਲੀਟ ਹੈ, ਹਾ ਗੱਲ। ਇਸ ਕਰਕੇ ਜਿੱਥੇ ਕੱਕੇ ਨੂੰ ਔਂਕੜ ਆ ਜਾਏ, ਉੱਥੇ ਫੱਟ ਮਹੱਲਾ ਸਮਝੋ ਵੀ ਇਹ ਗੁਰੂ ਅਰਜਨ ਪਾਤਸ਼ਾਹ ਆਪਣੀ ਗਰੀਬੀ ਸ਼ੋ ਕਰ ਰਹੀ ਹੈ ਵੀ ਮੈਂ ਨਾਨਕ ਜੋਤ ਨਹੀਂ ਹੈ, ਮੈਂ ਇੱਥੇ ਆਪ ਨਾਮ ਮੰਗ ਰਿਹਾ ਹਾਂ। ਇੱਕ ਤਾਂ ਇਹ ਗੱਲ ਵੀ ਨਾਨਕ ਦੇ ਕੱਕੇ ਨੂੰ ਔਂਕੜ ਹੈ, ਔਰ ਅਸੀਂ ਰਹਾਓ ਦੀ ਤੁਕ ਅਸਥਾਈ ਬਣਾਈ ਹੈ। ਸਾਰੇ ਸ਼ਬਦ ਦਾ ਰਹਾਓ ਕੱਲ ਵੀ ਦੱਸਿਆ ਸੀ ਵੀ ਜਿੱਦਾਂ ਪਹੀਏ ਦਾ ਐਕਸਲ ਹੁੰਦਾ ਹੈ, ਇਸ ਤਰ੍ਹਾਂ ਸ਼ਬਦ ਦਾ ਪਹੀਆ ਰਹਾਓ ਦੇ ਐਕਸਲ ਦੁਆਲੇ ਘੁੰਮਦਾ ਹੈ। ਜੇ ਰਹਾਓ ਜਿਸਟ ਹੈ, ਸੈਂਟਰਲ ਆਈਡੀਆ ਹੈ, ਹੈਡਿੰਗ ਹੈ ਸਮਰੀ ਦਾ, ਇਹ ਸ਼ਬਦ ਦਾ ਸਭ ਤੋਂ ਵੱਡੀ ਚੀਜ਼ ਹੈ ਜੋ ਮਹਾਰਾਜ ਰਹਾਓ 'ਚ ਲਿਖ ਰਹੇ ਨੇ। ਔਰ ਇਹਦੇ 'ਚ ਗੁਰ ਮੇਰੇ ਸੰਗੇ ਸਦਾ ਹੈ ਨਾਲੇ, ਅਸੀਂ ਇਹ ਤਾਂ ਸ਼ਬਦ ਸਿੱਧਾ ਜਿਹਾ ਲਿਆ, ਜਿਹੜਾ ਸਾਰੀਆਂ ਸੰਗਤਾਂ ਬਾਬੇ ਦੀ ਬੀੜ ਲਿਆ ਕੇ ਦੂਸਰੇ ਪਿੰਡੋਂ ਜਾਂ ਆਪਣੇ ਘਰ ਲਿਆਉਂਦੀ ਹੈ, ਨਾਲ ਸਤਿਕਾਰ ਨਾਲ ਸਾਰੀਆਂ ਸੰਗਤਾਂ ਪੜ੍ਹਦੀਆਂ ਆ ਰਹੀਆਂ ਹੁੰਦੀਆਂ। ਗੁਰ ਮੇਰੇ ਸੰਗ ਸਰਦਾਰ, ਗੁਰ ਮੇਰੇ ਸੰਗ ਸਰਦਾਰ, ਸੇ ਮਰ ਤੇ ਸਦਾ ਸਮਾਲੇ, ਸਿਮਰ ਸੇ ਮਰ ਤੇ ਸਦਾ ਸਮਾਲੇ, ਇਹ ਗੁਰ ਮੇਰੇ ਸੰਗ ਸਰਦਾ ਹੈ ਨਾ। ਉਹ ਸ਼ਬਦ ਪੜ੍ਹ ਰਹੀ ਪਿਆਰ ਨਾਲ ਸੰਗਤ, ਗੁਰੂ ਮਹਾਰਾਜ ਦੀ ਬੀੜ ਉੱਤੇ ਸਿਰ ਦੇ ਰੱਖੀ, ਚੌਰ ਹੋ ਰਿਹਾ, ਸੰਗਤਾਂ ਆ ਰਹੀਆਂ, ਔਰ ਸ਼ਬਦ ਦੇ ਧਿਆਨ 'ਚ ਰਹਿੰਦੇ ਨੇ ਵੀ ਗੁਰੂ ਸਾਡੇ ਸਿਰ 'ਤੇ ਹੈ ਔਰ ਉਹ ਸਾਡੇ ਸੰਗ ਹੈ। ਸ਼ਬਦ ਦਾ ਸਾਰਾ ਭਾਵ ਅਰਥ ਭੋਲੇ ਭਾਵ, ਸਾਰੀ ਸੰਗਤ ਪਿਆਰ ਦੇ ਨਾਲ ਸਤਿਕਾਰ ਕਰਨ ਲਈ ਵੀ ਗੁਰੂ ਸਾਡੇ ਸੰਗ ਹੈ, ਅਤੇ ਉਹ ਮੇਰੇ ਸਦਾ ਹੀ ਨਾਲ ਹੈ, ਪਰ ਇੱਥੇ ਸਦਾ ਦਾ ਲਫ਼ਜ਼ ਲਿਖਿਆ। ਉਹ ਤੇ ਜਿਸ ਵੇਲੇ ਆਪਣੇ ਨਿੱਜ ਸਥਾਨ ਤੇ ਚਲੇ ਜਾਣਾ ਹੈ, ਉੱਥੋਂ ਬਾਅਦ ਗੁਰੂ ਨਾਲ ਨਹੀਂ ਹੈ ਸਾਡੇ। ਆਹੋ ਚੀਜ਼ ਹੈ ਬਾਣੀ ਚ ਵੀ ਗੁਰ ਸਦਾ ਹੀ ਨਾਲ ਹੈ ਸਾਡੇ। ਔਰ ਇੱਥੇ ਗੁਰ ਦੇਖੋ ਰਾਰੇ ਨੂੰ ਔਂਕੜ ਹੈ, ਆਮ ਗੁਰ ਨਹੀਂ ਹੈ, ਰਾਰੇ ਨੂੰ ਔਂਕੜ ਦੇ ਕੇ ਮਹਾਰਾਜ ਦੱਸ ਗਏ ਵੀ ਜਿਹੜਾ ਗੁਰ ਹੈ, ਤੁਸੀਂ ਜਪਜੀ ਸਾਹਿਬ ਦਾ ਪਾਠ ਕਰਦੇ ਹੋ, ਉੱਥੇ ਆਉਂਦਾ ਗੁਰ ਈਸਰ ਗੁਰ ਗੋਰਖ ਬਰਮਾ ਗੁਰ। ਤਿੰਨ ਵਾਰੀ ਉੱਥੇ ਗੁਰ ਜਿਹੜਾ ਆਇਆ ਉਹਨੂੰ ਰਾਰੇ ਨੂੰ ਔਂਕੜ ਹੈ। ਉਹਦਾ ਅਸੀਂ ਕੱਲ੍ਹ ਸਮਝਾਇਆ ਸੀ ਵੀ ਅਸੀਂ ਈਸਰ ਨੂੰ ਦੇਵਤੇ ਨੂੰ ਮੰਨਣ ਵਾਲੇ ਨਹੀਂ, ਅਸੀਂ ਗੋਰਖ ਨੂੰ ਜੋਗੀ ਵਾਲੇ ਨੂੰ ਮੰਨਣ ਵਾਲੇ ਨੇ, ਅਸੀਂ ਬ੍ਰਹਮਾ ਦੇਵਤਾ ਨੂੰ ਨਹੀਂ ਮੰਨਦੇ, ਅਸੀਂ ਗੁਰ ਨੂੰ ਮੰਨਦੇ ਹਾਂ। ਗੁਰ ਹੈ ਜਿਹੜਾ ਰਾਰੇ ਨੂੰ ਔਂਕੜ, ਉਹੀ ਸਾਡੇ ਲਈ ਬ੍ਰਹਮਾ ਵਿਸ਼ਨ ਮੇ ਸਾਡੀ, ਅਸੀਂ ਗੁਰ ਹੈ। ਇਸ ਕਰਕੇ ਉਹ ਜਿਹੜਾ ਗੁਰ ਹੈ ਉਹਦੀ ਦੇਹ ਨਹੀਂ ਹੈ, ਉਹ ਸ਼ਬਦ ਰੂਪ ਹੈ। ਇਸ ਕਰਕੇ ਅਸੀਂ ਗੁਰ ਲਈ ਆ ਰਹੇ ਹਾਂ ਵੀ ਜੇ ਹੋਈ ਬਾਬੇ ਨਾਨਕ ਨਾਲ ਗੁਰ ਲੱਭਿਆ ਸੀ ਸਾਰੇ ਗੁਰੂਆਂ ਪਹਿਰਿਆਂ ਦਾ, ਤਾਂ ਅਸੀਂ ਕਹਿ ਦਾਂਗੇ ਵੀ ਗੁਰੂ ਅਮਰਦਾਸ ਸਾਹਿਬ ਜੀ ਦਾ ਗੁਰੂ ਅੰਗਦ ਸਾਹਿਬ ਸੀ, ਗੁਰੂ ਅੰਗਦ ਸਾਹਿਬ ਦਾ ਗੁਰੂ ਗੁਰੂ ਨਾਨਕ ਸੀ, ਪਰ ਗੁਰੂ ਨਾਨਕ ਦਾ ਗੁਰੂ ਕੌਣ ਸੀ? ਉਹ ਤਾਂ ਗੁਰ ਪਰਮੇਸ਼ਰ ਸੀ। ਇਸ ਕਰਕੇ ਉਹਨਾਂ ਨੇ ਆਪ ਆਪਣੀ ਕਲਮ ਨਾਲ ਸ਼ਬਦ ਲਿਖਿਆ ਵੀ ਮੇਰਾ ਗੁਰ ਕੀ ਹੈ, ਉਹ ਆਹੋ ਲਫ਼ਜ਼ ਗੁਰ ਹੈ। ਉਹ ਉਹਨਾਂ ਨੇ ਲਿਖਿਆ ਤਤ ਨਿਰੰਜਨ ਜੋਤੇ ਸਵਾਈ ਸੋਹੰਗ ਭੇਦ ਨਾ ਕੋਈ ਜਿਓ ਅਪਰੰਪਾਰ ਪਾਰ ਬ੍ਰਹਮ ਪਾਰ ਮੇਸ਼ ਨਾਨਕ ਗੁਰ ਮਿਲਿਆ ਸੋਈ ਜਿਓ। ਨਾਨਕ ਨੂੰ ਆ ਗੁਰ ਮਿਲਿਆ। ਔਰ ਉਹ ਮਹੱਲਾ ਪੰਜਵਾਂ ਆਪਣੇ ਗੁਰੂ ਰਾਮਦਾਸ ਸਾਹਿਬ ਨੇ ਨਹੀਂ ਲਿਖ ਰਿਹਾ ਗੁਰ, ਔਰ ਗੁਰ ਉਹੀ ਹੈ ਗੁਰ ਈਸਰ ਗੁਰ ਗੋਰਖ। ਇਹ ਤੱਤ ਹੈ ਦੁਨੀਆਂ 'ਚ ਚੀਜ਼, ਬਾਬਾ ਨਾਨਕ ਕਹਿੰਦਾ ਇਹ ਮਾਇਆ ਤੋਂ ਰਹਿਤ ਹੈ, ਨਿਰੰਜਨ ਮਾਇਆ ਤੋਂ ਰਹਿਤ ਹੈ, ਇਹੋ ਹੀ ਸੋਹੰਗ ਸ਼ਬਦ ਹੈ, ਇਹੋ ਹੀ ਜੋਤ ਹੈ ਜਿਹੜੀ ਹਰ ਬੰਨੇ ਫੈਲੀ ਹੈ। ਤੱਤ ਨਿਰੰਜਨ ਜੋਤ ਸਬਾਈ ਸੋਹੰਗ ਭੇਦ ਨਾ ਕੋਈ ਜੀ। ਉਹ ਕੌਣ ਹੈ? ਅਪਰੰਪਰ ਪਾਰ ਬ੍ਰਹਮ ਪਰਮੇਸ਼ਰ ਨਾਨਕ ਗੁਰ ਮਿਲਿਆ ਸੋਈ ਜੀ। ਇਸ ਕਰਕੇ ਸਾਡਾ ਜਿਹੜਾ ਗੁਰ ਸਾਫ਼ ਹੋ ਗਿਆ, ਸਾਰੀ ਜਿਸ ਮੇਜਰਿੰਗ ਸਟਿੱਕ ਨਾਲ ਬਾਣੀ ਲਿਖੀ ਗਈ ਹੈ, ਸਾਰੇ ਸ਼ਬਦ ਕੜੀਆਂ ਨੂੰ ਖੁੱਲ ਜਾਣਗੇ। ਜਿੱਥੇ ਰਾਰੇ ਨੂੰ ਔਂਕੜ ਆ ਜਾਏ, ਉਹ ਮਾਮੂਲੀ ਆਮ ਦੇਹ ਦਾ ਗੁਰ ਨਹੀਂ ਹੈ, ਉਹ ਗੁਰ ਜੋਤ ਸਰੂਪੀ ਹੈ, ਉਹੀ ਤੱਤ ਹੈ, ਉਹੀ ਗੁਰੂ ਨਾਨਕ ਦਾ ਗੁਰ ਹੈ, ਔਰ ਉਹੀ ਗਾਂ ਸਾਰੀ ਸਿੱਖੀ ਦਾ ਗੁਰ ਹੈ। ਉਹ ਸਾਡੇ ਸੰਗ ਹੈ, ਗੁਰ ਮੇਰੇ ਸੰਗੇ ਸਦਾ ਵਿਛੜ ਜਾਏਗੀ। ਗੁਰੂ ਦੇਹ ਵਾਲਾ ਵੀ ਕਰੋਗੇ ਉਹ ਵੀ, ਉਹਦੇ ਤੋਂ ਵੀ ਵਿਛੜ ਕੇ ਕਦੇ ਚੱਲ ਜਾਓਗੇ। ਐਸਾ ਗੁਰੂ ਕਰੋ ਜਿਹੜਾ ਸਦਾ ਹੀ ਸਾਡੇ ਸੰਗ ਹੈ। ਗੁਰ ਮੇਰੇ ਸੰਗੇ ਸਦਾ ਹੈ ਨਾਲ, ਗੁਰ ਮੇਰੇ ਸੰਗੇ ਸਦਾ ਹੈ ਨਾਲ, ਸਿਮਰੇ ਸਿਮਰੇ ਦਿਸ ਸਦਾ ਸਮਾ। ਐਡਾ ਵੱਡਾ ਪ੍ਰਿੰਟ ਕੱਢ ਕੇ ਅਸੀਂ ਆਪਣੇ ਦਰਸ਼ਨ ਕਰਕੇ ਪੜ੍ਹ ਰਹੇ ਹਾਂ, ਤੇ ਇਹਦੇ ਕਿੰਨੇ ਲਿਖ ਰਹੇ ਵੀ ਜਾਲਾ ਅਸੀਂ ਪੜ੍ਹ ਜਾਣੇ, ਗੁਰ ਮੇਰੇ ਸੰਗ ਸਦਾ ਹੈ ਨਾਲੇ, ਉਹ ਸਾਰਾ ਸ਼ਬਦ, ਉਹ ਸਾਰਾ ਧਿਆਨ ਅਸੀਂ ਉਸ ਬੁੱਤ ਪ੍ਰਸਤੀ ਵੱਲ ਲਾ ਦਿੰਦੇ ਹਾਂ। ਉਹ ਅਦਬ ਹੈ, ਪੜ੍ਹੋ, ਲੇਕਿਨ ਸ਼ਬਦ ਜਿਹਦੇ ਲਈ ਲਿਖਿਆ ਉਹ ਬਹੁਤ ਉੱਚੀ ਚੀਜ਼ ਹੈ। ਜਪਜੀ ਸਾਹਿਬ 'ਚ ਜੋ ਆਉਂਦਾ ਗੁਰ, ਅਸੀਂ ਕੱਲ੍ਹ ਦੱਸਿਆ ਸੀ ਜਪ ਬਾਣੀ 'ਚ ਆਉਂਦਾ ਮੰਨੇ ਪਰਵਾਰੇ ਸਾਧਾਰ, ਮੰਨੇ ਤਰੇ ਤਾਰੇ ਗੁਰ ਸਿੱਖ, ਮੰਨੇ ਨਾਨਕ ਭਵੇ ਨਾ ਪੇਕ, ਉੱਥੇ ਗੁਰਸਿੱਖ ਨਹੀਂ ਹੈ। ਹੁਣ ਸ਼ਬਦ ਪੜ੍ਹੋ, ਜਾ ਕੇ ਦੇਖੋਗੇ ਤੇ ਉੱਥੇ ਹੈ ਰਾਰੇ ਨੂੰ ਔਂਕੜ, ਮੰਨੇ ਤਰੇ ਤਾਰੇ ਗੁਰ, ਆਹੋ ਜਿਹੜਾ ਗੁਰ ਹੈ ਉੱਥੇ, ਮੰਨੇ ਤਰੇ ਤਾਰੇ ਗੁਰ। ਬਹੁਤ ਵੱਡੀ ਚੀਜ਼ ਹੈ, ਉਹਨੂੰ ਸਿੱਖਣਾ ਪੈਂਦਾ ਸ਼ਬਦ ਨੂੰ, ਸਿੱਖੋ ਸ਼ਬਦ ਪਿਆਰੇ ਹੋ ਜਨਮ, ਉਹਦਾ ਗੁਰ ਹੈ ਗੁਰੂ ਨਾਨਕ ਦਾ। ਉਹੀ ਜਪ 'ਚ ਲਿਖਿਆ ਵੀ ਮੰਨੇ ਪਰਵਾਰੇ ਸਾਧਾਰ, ਮੰਨੇ ਤਰੇ ਤਾਰੇ ਗੁਰ। ਇਸ ਕਰਕੇ ਜਿਹੜਾ ਗੁਰ ਹੈ ਤਾਰਨ ਵਾਲਾ, ਇਹੋ ਹੀ ਮਹਾਰਾਜ ਨੇ ਕਿਹਾ ਵੀ ਇਹੋ ਗੁਰੂ ਨਾਨਕ ਦਾ ਗੁਰੂ, ਇਹੋ ਸਾਰਿਆਂ ਗੁਰੂਆਂ ਦਾ ਭਗਤਾਂ ਦਾ ਗੁਰ, ਔਰ ਇਹੋ ਸਿੱਖੀ ਦਾ ਗੁਰ, ਔਰ ਅਸੀਂ ਸਿੱਖ ਵੀ ਇਹਦੇ ਸਿੱਖ ਹੈ, ਇਹਦੇ ਸਿੱਖ ਹੈ। ਗੁਰ ਸੱਤੇ ਗੁਰ ਕਾ ਜੋ ਸਿੱਖ ਖਾਏ, ਉਹ ਜਿਹੜੀ ਮੌਜੂਦ ਹਸਤੀ, ਉਹ ਜਿਹੜੀ ਪਾਵਰ ਹੈ ਸਾਡੇ ਅੰਦਰ ਆ ਜਾਂਦੀ, ਦੇਹ ਨਹੀਂ ਹੈ। ਇਸ ਕਰਕੇ ਉਹਨੂੰ ਗੁਰ ਕਿਹਾ ਹੈ। ਗੁਰ ਮੇਰੇ ਸੰਗੇ ਗੁਰ ਮੇਰੇ ਸੰਗੇ ਸਦਾ, ਦੇਹ ਗੁਰੂ ਕੋਈ ਕਰੋਗੇ ਉਹ ਵਿਛੜ ਜਾਏਗਾ। ਦੇਹ ਗੁਰੂ ਨਹੀਂ ਹੁੰਦੀ, ਗੁਰੂ ਦੇ ਵਿੱਚ ਜੋ ਗਿਆਨ ਹੁੰਦਾ ਹੈ ਉਹ ਕਾਟ ਕਰਦਾ ਹੈ ਅਭਿਆਸੀ ਤੇ ਉਹਨੂੰ ਫੜਦੇ ਹਾਂ ਅਸੀਂ। ਇਸ ਕਰਕੇ ਜਿਹੜੀ ਦੇਹ ਹੈ ਉਹ ਸਾਡੇ ਇਸ ਗਿਆਨ ਚ ਭੱਜੀ ਪਈ ਹੈ। ਦੇਹੀ ਕਾਚੀ ਕਾਗਜ਼ ਵੀ ਸਾਡੇ ਗੁਰੂ ਨਹੀਂ ਹੈ, ਉਹ ਗਿਆਨ ਦੇਣਗੇ। ਦੇਹੀ ਕਾਚੀ ਕਾਗਜ਼ ਮਿਕਦਾਰਾ ਦਾ ਮਤਲਬ ਉਹਨਾਂ ਦੀ ਲਿਮਿਟ ਹੈ ਕੋਈ। ਅੱਗੇ ਲਿਖਿਆ ਬੂੰਦ ਪਵੇ ਟਹਿਤ ਬਿਨਸਤ ਲਗੇ ਨਾ ਬਾਰਾ, ਕਾਗਜ਼ਾਂ ਤੇ ਬੂੰਦ ਪੈ ਜੂ ਉਹ ਗਲ ਜਾਣਗੇ, ਸਾਡਾ ਗੁਰੂ ਗਲਣ ਵਾਲਾ ਨਹੀਂ ਹੈ। ਅਸੀਂ ਇਹ ਸਾਰਾ ਗਿਆਨ ਇਸ ਨੂੰ ਗੁਰੂ ਮੰਨਦਾ ਹੈ, ਇਸ ਕਰਕੇ ਦੇਹੀ ਕੱਚੀ ਹੈ, ਢਹਿ ਜਾਣੀ ਹੈ, ਮੁੜ ਕੇ ਬਣਨੀ ਨਹੀਂ ਹੈ। ਇਸ ਕਰਕੇ ਸਾਡੇ ਗੁਰੂ ਸਾਡਾ ਜਿਹੜਾ ਗੁਰ ਹੈ ਉਹ ਸਦਾ ਸਦਾ ਹੈ ਔਰ ਮੇਰੇ ਨਾਲ ਸਦਾ ਹੀ ਹੈ। ਇਸੇ ਕਰਕੇ ਇਸ ਦਾ ਐਡਾ ਵੱਡਾ ਭਾਵ ਹੈ। ਸਾਡਾ ਗੁਰ ਰਾਰੇ ਨੂੰ ਔਂਕਣ ਵਾਲਾ, ਔਰ ਇਹੀ ਰੋਜ਼ ਕੀਰਤਨ ਸੋਹਲੇ ਦੇ ਪਾਠ 'ਚ ਪੜ੍ਹਦੇ ਹਾਂ, ਗੁਰ ਗੁਰ ਏਕੋ ਵੇਸ ਅਨੇਕ, ਉੱਥੇ ਵੀ ਗੁਰ ਗੁਰ ਦੇ ਸਾਰਿਆਂ ਨੂੰ ਔਂਕੜ ਹੈ। ਇਸ ਕਰਕੇ ਐਡਾ ਵੀ ਕੋਈ ਕਿਸੇ ਤਰੀਕੇ ਨਾਲ ਗੁਰ ਹਰ ਗੋਬਿੰਦ ਨਾਰਾਇਣ ਅੱਲਾਹੂ ਜੋ ਮਰਜ਼ੀ ਪਰਮੇਸ਼ਰ ਦਾ ਨਾਮ ਜਪ ਲਓ, ਸਭ 'ਚ ਇੱਕੋ ਜਿਹੀ ਤਾਕਤ ਹੈ, ਸਭ ਨਾਲ ਰੱਬ ਨਾਲ ਮਿਲਣਾ ਹੈ। ਇਸ ਕਰਕੇ ਵੇਸ ਅਨੇਕ ਹੋਣਗੇ, ਲੇਕਿਨ ਸਾਰਿਆਂ ਦਾ ਜਿਹੜਾ ਗੁਰ ਗੁਰ ਹੈ ਇਹ ਅਕਾਲ ਪੁਰਖ ਹੀ ਹੈ ਆਪ। ਇਸ ਕਰਕੇ ਇਹ ਗਿਆਨ ਉਸ ਹਸਤੀ ਉਸ ਵਜੂਦ ਉਸ ਐਗਜ਼ਿਸਟੈਂਸ ਨੂੰ ਮੰਨਦਾ ਹੈ ਜਿਹੜੀ ਸਾਰੀ ਦੁਨੀਆਂ 'ਚ ਹੈ ਔਰ ਉਹ ਐਗਜ਼ਿਸਟ ਕਰਦੀ ਹੈ ਪਾਵਰ, ਉਹ ਸਾਡੇ ਅੰਦਰ ਆ ਜਾਂਦੀ, ਉਹਨੂੰ ਇਹ ਗਿਆਨ ਗੁਰ ਮੰਨਦਾ ਹੈ ਔਰ ਉਹੀ ਸਾਡੇ ਸੰਗ ਹੈ ਸਦਾ ਹੀ। ਗੁਰ ਮੇਰੇ ਸੰਗੇ ਸਦਾ, ਸੰਗ ਨਹੀਂ ਪੜ੍ਹਨਾ, ਸੰਗ ਗੱਗੇ ਨੂੰ ਸਿਹਾਰੀ ਹੈ, ਬੁਲਾਉਣੀ ਹੈ, ਨਹੀਂ ਤੇ ਉਸ ਘਰ 'ਚ ਤੁਸੀਂ ਪੜ੍ਹ ਨਹੀਂ ਸਕੋਗੇ। ਗੁਰ ਮੇਰੇ ਸੰਗੇ ਸਦਾ, ਗੁਰ ਮੇਰੇ ਸੰਗੇ ਸਦਾ ਹੈ ਨਾ, ਤੇ ਸਿਮਰੇ ਸਿਮਰੇ ਤਿਸ ਸਦਾ ਸਮਾ। ਸਿਮਰੇ ਕੱਲ ਖੋਲਿਆ ਸੀ ਵੀ ਪਹਿਲੀ ਸਟੇਜ ਜਪਣ ਦੀ ਹੈ, ਜਪਣ 'ਚ ਮਨ ਨਹੀਂ ਹੱਲੀ ਲੱਗੇਗਾ। ਜੇ ਜਪਣ 'ਚ ਮਨ ਲੱਗਣਾ ਸ਼ੁਰੂ ਹੋ ਗਿਆ ਉਹ ਫਿਰ ਧਿਆਉਣ ਦੀ ਅਵਸਥਾ 'ਚ ਚਲੇ ਜਾਂਦਾ ਹੈ, ਧਿਆਉਂਦੇ ਧਿਆਉਂਦੇ ਹੋਰ ਮਿਹਨਤ ਕਰਦੇ ਉਹ ਫਿਰ ਸਿਮਰਨ ਬਣ ਜਾਂਦਾ, ਹਿਰਦੇ 'ਚ ਚਲੇ ਜਾਂਦਾ ਹੈ। ਸਿਮਰਨ ਤੋਂ ਬਾਅਦ ਫਿਰ ਸੰਭਾਲਣ ਦੀ ਅਵਸਥਾ ਹੈ, ਉਹ ਹੈ ਉਹਦੇ ਦਰ ਦੀ ਅਵਸਥਾ। ਰੋਜ਼ ਰਹਿ ਰਹਿ 'ਚ ਪੜ੍ਹਦੇ ਹੋ, ਸੋ ਦਰ ਤੇਰਾ ਕਿਹਾ ਸੋ ਘਰ ਕਿਹਾ ਜਿਤ ਬੈ ਸਰਬ ਸੰਭਾਲੇ, ਉਹ ਸੰਭਾਲਣ ਦੀ ਅਵਸਥਾ ਉਹਦੇ ਦਰ ਦੀ ਹੈ। ਬੜੀਆਂ ਗਾਂ ਲਿਵ ਦੀ ਅਵਸਥਾ, ਤਾੜੀ ਦੀ ਅਵਸਥਾ, ਚਰਨ ਕਮਲ ਦੀ ਮੌਜ, ਗਾਂ ਤੋਂ ਗਾਂ ਸਟੇਜਾਂ ਹੈ, ਪਰ ਪਹਿਲਾਂ ਜਪਣਾ ਅਤੇ ਆਉਣਾ ਫਿਰ ਸਿਮਰਨ। ਇੱਥੇ ਸਾਦਾ ਨਾਲ ਤਾਂ ਉਹ ਅੰਦਰ ਰਹਿੰਦਾ ਹੈ, ਜਦੋਂ ਸਿਮਰਨ ਦੀ ਹਾਲਤ ਹੋ ਜਾਂਦੀ ਹੈ ਪ੍ਰਭ ਕੇ ਸਿਮਰਨ ਗਰਭ ਨਾ ਬਸਾ, ਉਹ ਸਿਮਰਨ ਬਹੁਤ ਉੱਚੀ ਤੀਜੀ ਸਟੇਜ ਹੈ, ਹਿਰਦੇ 'ਚ ਚਲੇ ਜਾਣਾ ਨਾਮ, ਉਹਦੇ ਲਈ ਰਾਹੌਲ ਆਇਆ। ਸਿਮਰੇ ਸਿਮਰੇ ਤਿਸ ਸਦਾ ਸਮਾ, ਦਰਗਾਹ 'ਚ ਪਹੁੰਚ ਗਿਆ। ਸਿਮਰੇ ਸਿਮਰੇ ਤਿਸ ਸਦਾ ਸਮਾ, ਗੁਰ ਮੇਰੇ ਸੰਗੇ ਸਦਾ, ਗੁਰ ਮੇਰੇ ਸੰਗੇ ਧਿਆਉਣ ਦੀ ਅਵਸਥਾ ਤੂੰ ਸ਼ੁਰੂ ਕਰ ਰਹੇ ਸ਼ਬਦ ਹਰ ਕਾ ਨਾਮ ਹਿਰਦੈ ਨਿਤ ਧਿਆਈ, ਹਰੇ ਕਾ ਨਾਮ ਹਿਰਦੈ ਨਿਤ ਧਿਆਈ, ਸੰਗੀ ਸਾਥੀ ਸਗਲ ਤਰਾ। ਜਿਹਦਾ ਹਿਰਦੇ ਤੱਕ ਨਾਮ ਚਲੇ ਗਿਆ ਉਹਦੇ ਸੰਗੀ ਸਾਥੀ ਤਰਨਗੇ। ਜਿਹੜਾ ਜਪਣ ਚ ਹੱਲੀ ਇੰਨੀਆਂ ਕਲਾ ਨਹੀਂ ਵਰਤੀ, ਹਿਰਦੇ ਤੱਕ ਨਾਮ ਨਹੀਂ ਗਿਆ, ਉਹ ਸਾਥੀਆਂ ਨੂੰ ਵੀ ਡੁੱਬ ਕੇ ਡੋਬ ਲਊਗਾ। ਅਵਸਥਾ ਦੇਖਣੀ ਹੈ ਕਿੱਥੇ ਸੰਗੀ ਸਾਥੀ ਤਰਨੇ ਹੈ, ਜਿਹਦੇ ਉਹ ਉਦੋਂ ਤਰਨੇ ਹੈ। ਹਰ ਇੱਕ ਨਾ ਹਿਰਦੈ ਨਿਤਿਆ ਨੇਤੀ, ਕੋਈ ਸੰਡੇ ਦੀ ਛੁੱਟੀ ਨਹੀਂ ਹੈ। ਹਰ ਇੱਕ ਨਾ ਹਿਰਦੈ ਨਿਤਿਆ, ਐਡੀ ਉੱਚੀ ਅਵਸਥਾ ਤਾਂ ਸੰਗੀ ਸਾ ਤਰਾ ਹੀ ਨਹੀਂ ਕਹਿਣਾ, ਬਿੰਦੀ ਦਿੱਤੀ ਹੈ। ਕੱਲ ਬਿੰਦੀਆਂ ਦਾ ਭੇਦ ਅਸੀਂ ਦੱਸਿਆ ਸੀ ਵੀ ਬਿੰਦੀ ਕਾਲੀ ਔਰ ਬਿੰਦੀ ਕਿਉਂ ਲਾਈ ਹੈ ਇੱਥੇ, ਇਹਨੂੰ ਤਰਾਈ ਪੜ੍ਹਨਾ ਹੈ, ਤਰਾਈ ਨਹੀਂ ਪੜ੍ਹਨਾ। ਇਹ ਸੰਗੀ ਸਾਥੀ ਸਗਲ ਤਰਾਈ, ਸੰਗੀ ਸਾਥੀ ਸਗਲ ਤਰਾਈ, ਮੇਰੇ ਸੰਗੀ ਗੁਰ ਮੇਰੇ ਸੰਗੇ ਸਦਾ। ਸਿਮਰਨਾ ਸਿਮਰ ਨਹੀਂ ਹੈ, ਸਿਮਰ ਨਹੀਂ ਹੈ, ਸਿਮਰੇ ਸਿਮਰੇ ਸਿਮਰਨ ਕਰਕੇ ਸਿਮਰੇ ਸਿਮਰੇ ਸਦਾ ਸਮਾ ਸੰਭਾਲੇ ਨਹੀਂ ਕਹਿਣਾ ਸੰਭਾਲੇ, ਥੋੜਾ ਜਿਹਾ ਹਾਹਾ ਬੁਲਾਉਣਾ ਮੰਮੇ ਦੇ ਥੱਲੇ ਉਹਦਾ ਸੂੰਡਾ ਜਿਹਾ ਪਿਆ ਨਾ, ਥੋੜਾ ਜਿਹਾ ਦਰਸ਼ਨ ਕਰੋ, ਛੋਟਾ ਜਿਹਾ ਕਾਲਾ ਛੋਟਾ ਜਿਹਾ ਮੈਂ ਇਹਨੂੰ ਸੂੰਡਾ ਜਿਹਾ ਕਹਿਣਾ ਹੁੰਦਾ ਆਮ ਥਾਂ ਤੁਹਾਨੂੰ ਪਾਠ ਕਰਦਿਆਂ ਨੂੰ। ਮਹਾਰਾਜ ਬੜੇ ਅਸਾਬ ਗਿਆਨ ਹੈ, ਜੇ ਕਿਤੇ ਇੱਕ ਸ਼ਬਦ ਸਮਝ ਗਏ ਫਟ ਸੂੰਡੇ ਦਾ ਮਤਲਬ ਸਮਝੋਗੇ ਥੱਲੇ। ਛੋਟਾ ਹਾਹਾ ਹੈ, ਇਹਨੂੰ ਹਲੰਤ ਕਿਹਾ ਇਸ ਕਰਕੇ ਛੋਟਾ ਹਾਹਾ। ਮਹਾਰਾਜ ਕਹਿੰਦੇ ਥੋੜਾ ਜਿਹਾ ਹਾਹਾ ਗਲ ਚ ਵਜਾਉਣਾ ਸੰਭਾਲ ਲੈ, ਤਾਂ ਛੋਟਾ ਹਾਹਾ ਲਾਇਆ ਸੰਭਾਲੇ ਨਹੀਂ ਹੈ। ਇਸ ਕਰਕੇ ਸੰਭਾਲ ਜਿਹੜਾ ਥੱਲੇ ਵਾਲਾ ਇਹ ਵੀ ਬੋਲਣਾ ਹੈ, ਇੰਨੀ ਸ਼ੁੱਧ ਬਾਣੀ ਪੜੋਗੇ ਤਾਂ ਇਹਦੇ ਭੇਦਾਂ ਦਾ ਪਤਾ ਲੱਗਣਾ। ਸਿਮਰ ਨਹੀਂ ਹੈ ਨਾਲ ਸੰਭਾਲੇ ਨਹੀਂ ਹੈ, ਸੰਭਾਲ ਹੈ ਸਿਮਰੇ ਸਿਮਰੇ ਉਹ ਸਦਾ ਦਰਗਾਹ ਚ ਪਹੁੰਚ ਜਾਂਦਾ ਜਿਸ ਵੇਲੇ ਜਪ ਕਰਦਾ ਹੈ ਸਿਮਰੇ ਸਿਮਰੇ ਰਹਾਓ ਬੋਲਣਾ ਹੈ ਰਹਾਓ ਸਿਮਰੇ ਸਿਮਰੇ ਕੋਈ ਰਾਗੀ ਰਹਾਓ ਨਹੀਂ ਬੋਲਦਾ। ਐਡਾ ਵੱਡਾ ਰਹਾਓ ਲਿਖਿਆ, ਦੋ ਅੰਕ ਦੋ ਡੰਡੀਆਂ ਇੱਧਰ ਦੋ ਡੰਡੀਆਂ ਇੱਧਰ ਤੇ ਖਰੋਟ ਅਰਗਾ ਪਿਆ ਜਿੱਦਾਂ ਖਰੋਟ ਹੁੰਦਾ ਨਾ ਕਿੱਡਾ ਮੋਟ। ਐਡਾ ਵੱਡਾ ਰਹਾਓ ਕੋਈ ਨਹੀਂ ਰਹਾਓ ਰਾਗੀ ਬੋਲਦਾ, ਸਰੋਤਾ ਕੀ ਸਮਝੇ ਵੀ ਕਿਹਦੇ ਦੁਆਲੇ ਸ਼ਬਦ ਪਾ ਰਿਹਾ ਹੈ, ਇਹਦਾ ਸੈਂਟਰਲ ਆਈਡੀਆ ਕੀ ਹੈ, ਇਹ ਸ਼ਬਦ ਕਾਹਦੇ ਲਈ ਲਿਖਿਆ, ਰਹਾਓ ਲਈ ਸ਼ਬਦ ਲਿਖਿਆ। ਔਰ ਫਿਰ ਊੜੇ ਨੂੰ ਔਂਕੜ ਦਿੱਤਾ ਦੋ ਡੰਡੀਆਂ ਇੱਧਰ ਦੋ ਮਜ਼ਾ ਨਾ ਕੋਈ ਬੋਲ ਜਾ। ਇਸ ਕਰਕੇ ਰਹਾਓ ਬੋਲਣਾ ਚਾਹੀਦਾ ਤਾਂ ਕਿ ਸਰੋਤਾ ਫੜ ਸਕੇ ਵੀ ਆਹ ਸ਼ਬਦ ਦਾ ਰਹਾਓ ਹੈ। ਗੁਰ ਮੇਰੇ ਸੰਗੇ ਸਦਾ ਹੈ ਰਹਾਓ ਕੀ ਹੈ, ਕਿੱਥੋਂ ਆਇਆ ਹੈ? ਅੱਜ ਅਸੀਂ ਹੁਣ ਗਾਂਹ ਗਿਆਨ ਤੋਰਦੇ ਹਾਂ। ਕਵਨ ਤਰਾਜੀ ਕਵਨ ਤੁਲਾ ਮਹੱਲੇ ਪਹਿਲੇ ਦਾ ਸ਼ਬਦ, ਤੇਰਾ ਕਵਨ ਸੁਰਾਹ ਬੁਲਾਵਾਂ ਕਵਨ ਗੁਰੂ ਕਹਿ ਪੈ ਦੀਖਿਆ ਲੇਵਾਂ ਕਹਿ ਪੈ ਮੁੱਲ ਕਰਾਵਾਂ ਮੇਰੇ ਲਾਲ ਜੀਓ ਤੇਰਾ ਅੰਤ ਨ ਜਾਣਾ ਤੂੰ ਜਲ ਥਲ ਮਈਅਲ ਭਰ ਪੋਲੀਨਾ ਘਟੇ ਘਟੇ ਜੋ ਸਮਾਣਾ। ਮਨ ਤਰਾਜੀ ਮਨ ਨੂੰ ਬਣਾ ਤੱਕੜੀ, ਤਰਾਜ਼ੂ ਉਰਦੂ ਦਾ ਲਫਜ਼ ਆ ਉੱਥੋਂ ਤਰਾਜ਼ੂ ਤੂੰ ਤਰਾਜੀ ਆਇਆ ਬੈਲੈਂਸ। ਇਸ ਕਰਕੇ ਮਨ ਨੂੰ ਬਣਾ ਤੱਕੜੀ ਤਰਾਜੀ ਮਨ ਤਰਾਜੀ ਚਿਤਾ ਚੇ ਮਨ ਤਰਾਜੂ ਚਿੱਤ ਤੁਲਾ ਤੁਲਾ ਕਹਿੰਦੇ ਆ ਜਿਹੜਾ ਅਸੀਂ ਛਾਬਿਆਂ ਦੇ ਵਿੱਚ ਭਾਰ ਪਾਉਂਦੇ ਹਾਂ ਜਿਹਨੂੰ ਲੋਡ ਕਹਿੰਦੇ ਹੈ। ਦੋ ਛਾਬੇ ਹੁੰਦੇ ਡੰਡੀ ਹੁੰਦੀ ਉਹ ਜਿਹੜੀ ਤੱਕੜੀ ਆ ਉਹਦੇ ਛਾਬਿਆਂ 'ਚ ਭਾਰ ਕਾਹਦਾ ਪਾ ਆਪਣੇ ਜਿਹੜੇ ਮਨ ਦੇ ਵਿਚਾਰ ਬਾਹਰ ਜਾਂਦੇ ਆ ਨਾ ਉਹ ਛਾਬਿਆਂ 'ਚ ਪਾ ਦੇ। ਮਨ ਤਰਾਜੀ ਚਿੱਤ ਤੁਲਾ ਤੁਲਾ ਕਹਿੰਦੇ ਜਿਹੜਾ ਭਾਰ ਵਿੱਚ ਹੈ ਪਾਉਣਾ। ਇਸ ਕਰਕੇ ਤੱਕੜੀ ਮਨ ਹੈ ਉਹਦੇ ਵਿੱਚ ਜਿਹੜੇ ਵਿਚਾਰ ਬਾਹਰ ਜਾਂਦੇ ਆ ਉਹਨੂੰ ਅੰਦਰ ਰੱਖ ਔਰ ਉਹਦੇ ਭਾਰੇ ਪਾ। ਮਨ ਤਰਾਜੀ ਚਿੱਤ ਤੁਲਾ ਤੇਰੀ ਸੇਵ ਤੇਰੀ ਜਿਹੜੀ ਸੇਵਾ ਹੈ ਉਹ ਹੀ ਕਮਾਉਣ ਵਾਲੀ ਜਿਹੜੀ ਸੇਵਾ ਨਾਮ ਜਪਣ ਵਾਲੀ ਉਹ ਮੇਰਾ ਸਰਾਫ ਹੈ। ਸਰਾਫ ਪਿੱਛੇ ਸੁਨਿਆਰੇ ਕੋਲ ਤੱਕੜੀ ਹੁੰਦੀ ਹੈ ਉਹਨੂੰ ਸਰਾਫ ਕਹਿੰਦੇ ਸੁਨਿਆਰੇ ਨੂੰ। ਆਮ ਪਿੰਡੀ ਥਾਈਂ ਜਦੋਂ ਕਣਕ ਦਾ ਬੋਲ ਲੱਗਦਾ ਤੇ ਚੂੜਾ ਤੋਲਾ ਲੱਗਦਾ ਇੱਕ ਚੂੜਾ ਉਹ ਫਿਰ ਤੋਲ ਤੋਲ ਛਾਬੇ ਛੁੱਟੀ ਜਾਂਦਾ ਉਹਨੂੰ ਤੋਲਾ ਕਹਿੰਦੇ ਆ ਤੋਲਣ ਵਾਲੇ ਨੂੰ। ਮਹਾਰਾਜ ਕਹਿੰਦੇ ਜਿਹੜਾ ਤੇਰਾ ਤੋਲਾ ਕੀ ਹੈ ਨਾਮ ਦੀ ਕਮਾਈ ਕਰ ਖੂਬ ਨਾਮ ਜਪ। ਮਨ ਤਰਾਜੀ ਚਿੱਤ ਤੁਲਾ ਤੇਰੀ ਸੇਫ ਸਰਾਫ ਕਮਾਵਾਂ ਤੇ ਘਾਟੀ ਭੀਤਰੇ ਸੋ ਸੌ ਤੋਲਿਓ। ਉਸ ਰੱਬ ਨੂੰ ਮੈਂ ਅੰਦਰ ਤੋਲ ਰਿਹਾ ਇਸ ਘੱਟ ਮੈਨੇ ਜਿਸਮ ਨੂੰ ਘਾਟੀ ਭੀਤਰ ਸੋ ਸੌ ਤੋਲੀ ਏਨ ਵਿਦੇ ਚਿੱਤ ਰਹਾਵਾਂ ਰਹਾਓ ਇੱਥੋਂ ਆਏ ਆ। ਇਸ ਤਰ੍ਹਾਂ ਮੈਂ ਆਪਣਾ ਚਿੱਤ ਖੜਾ ਕਰਦਾ ਇਨ ਵਿਦੇ ਚਿੱਤ ਰਹਾਵਾਂ ਮੇਰਾ ਚਿੱਤ ਬਾਹਰ ਨਹੀਂ ਜਾਂਦਾ। ਗੁਰੂ ਬਾਬਾ ਨਾਨਕ ਬੋਲ ਰਿਹਾ ਹੈ ਮਨ ਤਰਾਜੀ ਚਿੱਤ ਤੁਲਾ ਤੇਰੀ ਸੇਵ ਸਰਾਫ ਕਮਾਵਾਂ ਘਾਟੀ ਭੀਤਰੇ ਸੋ ਸੌ ਤੋਲੀ ਇਨ ਵਿਦ ਚਿੱਤ ਰਹਾਵਾਂ। ਮੈਂ ਇੱਥਾਂ ਏਦਾਂ ਆਪਣਾ ਚਿੱਤ ਖੜਾ ਕਰਦਾ ਨਹੀਂ ਤੇ ਮੇਰਾ ਚਿੱਤ ਨਹੀਂ ਖੜਾ ਹੁੰਦਾ। ਇਸ ਕਰਕੇ ਜਿਹੜਾ ਇਹ ਰਹਾਓ ਹੈ ਇੱਥੋਂ ਰਹਾਓ ਤੂੰ ਆਇਆ ਵੀ ਮੈਂ ਚਿੱਤ ਏਦਾਂ ਖੜਾ ਕਰਦਾ ਇਸੇ ਕਰਕੇ ਰਹਾਓ ਲਾਇਆ। ਮਹਾਰਾਜ ਨਾ ਭਾਈ ਇੰਨੀ ਛੇਤੀ ਖੰਡ ਪਾਠ ਕਰੀ ਜਾਂਦਾ ਇੰਨੀ ਛੇਤੀ ਇੰਨੇ ਵਰਕੇ ਪੜੀ ਜਾਂਦਾ ਰਹਾਓ ਆ ਗਿਆ। ਇਹ ਸਪੀਡ ਬ੍ਰੇਕਰ ਹੈ ਜਿੱਦਾਂ ਕਾਰ ਤੇਜ਼ ਚਲਾਈ ਹੋਏ ਨਾ ਅਗਲਿਆਂ ਨਾਲ ਹੰਪ ਲਾਏ ਹੁੰਦੇ ਰਹਾਓ ਤਾਂ ਲਾਇਆ ਵੀ ਬਾਣੀ ਤੇਜ਼ ਨਾ ਪੜ ਐਵੇਂ ਨਾ ਕੁਰਲੀਆਂ ਕਰ ਕਰ ਸੁੱਟੀ ਜਲ ਰਹਾਓ ਦੇ ਕਿੱਥੇ ਆ ਔਰ ਇਹ ਸੈਂਟਰਲ ਆਈਡੀਆ। ਇਸ ਕਰਕੇ ਰਹਾਓ ਸਪੀਡ ਬ੍ਰੇਕਰ ਹੈ ਇੱਥੇ ਆਣ ਕੇ ਰੁਕਣਾ ਪੈਣਾ ਸਾਨੂੰ ਔਰ ਵਾਚਣਾ ਪੈਣਾ ਵੀ ਇਹ ਰਹਾਓ ਕੀ ਕਹਿੰਦਾ। ਇਸ ਕਰਕੇ ਰਹਾਓ ਦਾ ਮਤਲਬ ਹੈ ਇੱਥੇ ਆਣ ਕੇ ਸਾਰੀ ਸੁਰਤ ਕੱਢ ਦੇ, ਇਹੋ ਹੀ ਸਾਰੇ ਜਿਹੜਾ ਸ਼ਬਦ ਦਾ ਪਹੀਆ ਉਹਦਾ ਐਕਸਲ ਹੈ, ਇਹਦਾ ਸੈਂਟਰਲ ਆਈਡੀਆ ਸਾਰੇ ਸ਼ਬਦ ਦਾ ਜੇ ਸਮਝਣਾ ਅਤੇ ਰਹਾਓ ਨੂੰ ਸਮਝ। ਇਸ ਕਰਕੇ ਰਹਾਓ ਐਸਾ ਹੈ ਵੀ ਜਿੱਥੇ ਆਣ ਕੇ ਚਿੱਤ ਖੜਾ ਕਰਨਾ ਪੈਂਦਾ ਔਰ ਇਹਨੂੰ ਦੋ ਵਾਰੀ ਬੋਲਣਾ ਚਾਹੀਦਾ ਹੈ। ਅਸੀਂ ਜਦੋਂ ਹੁਕਮਨਾਮਾ ਲੈਂਦੇ ਹਾਂ ਅਸੀਂ ਆਮ ਚੀਜ਼ਾਂ ਦੱਸ ਰਹੇ ਹਾਂ, ਸਤਿਕਾਰ ਨਾਲ ਪਤਾ ਨਹੀਂ ਹੈ ਇਸ ਦੇ ਰਾਓ ਦੀ ਵਡਿਆਈ ਦਾ। ਉਹ ਜਿੱਥੋਂ ਸ਼ਰਮੂ ਹਰ ਜਨ ਰਾਖੇ ਗੁਰੂ ਗੋਬਿੰਦ ਕੰਠ ਲਾਏ ਅਵਗਣ ਸਭ ਮੇਟੇ, ਉਹ ਜਿਹੜੀ ਪਹਿਲੀ ਸਤਰ ਆ ਦੋ ਵਾਰੀ ਪੜ੍ਹ ਦੇਣਗੇ ਅਤੇ ਰਹਾਓ ਦਬਾ ਦਬ ਨਿਗਾ ਦੇਣਗੇ ਗਾਹਾਂ। ਇਸ ਕਰਕੇ ਰਹਾਓ ਦੋ ਵਾਰੀ ਪੜ੍ਹਨਾ ਚਾਹੀਦਾ ਹੈ, ਪਹਿਲੀ ਦੋ ਵਾਰੀ ਪੜ੍ਹਨਾ ਪੜ੍ਹੋ ਦੋ ਵਾਰੀ, ਕਿਉਂਕਿ ਸੰਗਤ ਕਈਆਂ ਨਾਲ ਸੁਣਿਆ ਨਹੀਂ ਹੁੰਦਾ ਉਸ ਵੇਲੇ, ਉਹ ਵੀ ਦੋ ਵਾਰੀ, ਪਰ ਰਹਾਓ ਜ਼ਰੂਰ ਦੁਹਰਾਉਣਾ ਹੈ। ਇਸ ਕਰਕੇ ਰਹਾਓ ਦੇ ਦੁਆਲੇ ਹੀ ਇਹ ਦੋ ਲਾਈਨਾਂ ਪਾਉਂਦੀਆਂ। ਅਸੀਂ ਹੁਣ ਉਸੇ ਤਰ੍ਹਾਂ ਰਹਾਓ ਦੇ ਹਿਸਾਬ ਨਾਲ ਗਾਵਾਂਗੇ ਵੀ ਰਹਾਓ ਨੂੰ ਸਮਝਣਾ। ਇੱਥੇ ਆਣ ਕੇ ਸਾਰਾ ਸ਼ਬਦ ਇਹਦੇ ਲਈ ਲਿਖਿਆ ਗਿਆ, ਇਹਨੂੰ ਅਸਥਾਈ ਬਣਾ ਕੇ ਜਿਹੜੀਆਂ ਤੁਕਾਂ ਬਾਕੀ ਉਹਨਾਂ ਨੂੰ ਅੰਤਰਾ ਬਣਾਉਣਾ ਚਾਹੀਦਾ। ਰਹਾਓ ਦੇ ਦੁਆਲੇ ਹੈ ਤਾਂ ਅਸੀਂ ਉਹਨੂੰ ਅਸਥਾਈ ਬਣਾ ਰਹੇ ਹਾਂ। ਗੁਰ ਮੇਰੇ ਸੰਗੇ ਸਦਾ ਹੈ ਨਾਮ, ਗੁਰ ਮੇਰੇ ਸੰਗੇ ਸਦਾ ਹੈ ਨਾਮ, ਸਿਮਰੇ ਸਿਮਰੇ ਤਿਸ ਸਦਾ ਸੁਮਾਲੇ, ਸਿਮਰੇ ਸਿਮਰੇ ਤਿਸ ਸਦਾ ਸੁਮਾਲੇ, ਰਹਾਓ ਸਿਮਰੇ ਸਿਮਰੇ ਗੁਰ ਮੇਰੇ ਸੰਗੇ ਸਦਾ ਹੈ ਨਾਮ। ਦੇਹੀ ਗੁਰੂ ਕਰੋਗੇ ਵਿਛੜ ਜਾਏਗੀ, ਦੇਹੀ ਨੂੰ ਗੁਰੂ ਕਰੋਗੇ ਉਹ ਕੱਚਾ ਗੁਰੂ ਹੈ। ਸਾਡਾ ਗੁਰੂ ਨਾ ਵਿਛੜਨ ਵਾਲਾ ਹੈ, ਨਾ ਗੜਨ ਵਾਲਾ ਹੈ, ਨਾ ਮਰਨ ਵਾਲਾ ਹੈ। ਸਾਡਾ ਗੁਰੂ ਕੀ ਹੈ?
ਸਤਿਗੁਰ ਮੇਰਾ।
ਔਰ ਯਾਦ ਰਹੇ ਸਤਿਗੁਰ ਦੋ ਲਫ਼ਜ਼ ਨੇ, ਅਸਲ 'ਚ ਗੁਰੀ ਹੈ ਉਹਦੇ ਅੱਗੇ ਲਿਖੇ ਹੈ। ਕਿਹੜਾ ਗੁਰ? ਜਿਹੜਾ ਸੱਤੇ ਹੈ, ਸੱਤੇ ਐਗਜੈਕਟਿਵ ਹੈ, ਸੱਤੇ ਉਹਨੂੰ ਕੁਆਲੀਫਾਈ ਕਰ ਰਿਹਾ ਵੀ ਕਿਹੜਾ ਗੁਰ? ਜਿਹਦੀ ਸਦਾ ਹੀ ਹੋਂਦ ਹੈ, ਜਿਹਦੀ ਸਦਾ ਹੀ ਐਗਜਿਸਟੈਂਸ ਹੈ, ਉਹ ਬੰਦੇ ਦੀ ਨਹੀਂ ਹੋ ਸਕਦੀ ਕਿਸੇ ਦੀ, ਉਹ ਰੱਬ ਹੀ ਆਪ ਹੀ ਹੈ, ਸੱਤੇ ਗੁਰ। ਇਸ ਕਰਕੇ ਕਿਹੜਾ ਗੁਰ? ਜਿਹੜਾ ਸੱਤੇ ਹੈ। ਕਿਹੜਾ ਨਾਮ? ਜਿਹੜਾ ਸੱਤੇ ਨਾਮ ਹੈ। ਨਾਮ ਵੀ ਇਹਦੇ ਮੋਹਰੇ ਪਹਿਲਾਂ ਵੀ ਅਸੀਂ ਸੱਤ ਨਾਮ ਕਹਿ ਦਿੰਦੇ ਹਾਂ, ਸੱਤ ਨਾਮ ਲਫ਼ਜ਼ ਨਹੀਂ ਹੈ, ਸੱਤੇ ਨਾਮ, ਉਹ ਨਾਮ ਦਾ ਐਗਜੈਕਟ ਹੈ। ਸੱਤੇ ਨਾਮ ਕਿਹੜਾ ਨਾਮ? ਜਿਹੜਾ ਸਦਾ ਹੀ ਹੋਂਦ ਹੈ। ਇਸ ਕਰਕੇ ਕਿਹੜਾ ਗੁਰੂ? ਜਿਹੜਾ ਸਦਾ ਹੀ ਐਗਜਿਸਟ ਕਰਦਾ ਹੈ, ਸੱਤੇ ਗੁਰ। ਔਰ ਫਿਰ ਇਹਨੂੰ ਦੁਬਾਰਾ ਕਨਫਰਮ ਕਰਨ ਲਈ ਇਸ ਚੀਜ਼ ਨੂੰ ਸਾਡੀ ਬਾਣੀ ਚਾਹੇਗਾ, ਅਸੀਂ ਕਿਹਦੇ ਸਿੱਖ ਹਾਂ? ਗੁਰ ਸੱਤੇ ਗੁਰ ਕਾ ਜੋ ਸਿੱਖ ਹੈ। ਫਿਰ ਦੁਬਾਰਾ ਪਹਿਲਾਂ ਗੁਰ ਆ ਗਿਆ, ਉਹਨੂੰ ਫਿਰ ਕਿਹਾ ਵੀ ਇਹੋ ਸੱਤੇ ਹੈ, ਗੁਰ ਸੱਤੇ ਗੁਰ ਕਾ ਜੋ ਸਿੱਖ ਖਾਏ। ਪਿਛਲਾ ਅਸੀਂ ਸ਼ਬਦ ਲੈ ਰਹੇ ਹਾਂ ਲੜੀ ਦਾ, ਸਭ ਗੁਰ ਸੱਤੇ ਗੁਰ ਸਭ ਬੋਲੋ, ਸਾਰਾ ਕਿੰਨਾ ਉਹ ਸ਼ਬਦ ਆ ਰਿਹਾ ਹੈ, ਉਸੇ ਦੀ ਅਸੀਂ ਗਾਂਹ ਪੂਣੀ ਕੱਤੀ ਆ ਰਹੇ ਹਾਂ ਵੀ ਗੁਰ ਨੂੰ ਸਮਝਣ। ਜਿਹੜਾ ਗੁਰ ਸਮਝ ਗਿਆ ਨਾਮ ਜਪ ਗਿਆ, ਜੇ ਗੁਰ ਨਹੀਂ ਸਮਝੇਗਾ ਬੁੱਤ ਪ੍ਰਸਤੀ 'ਚ ਹੋਰ ਸਾਰੇ ਥਾਂ ਠੇਡਾ ਖਾਂਦੇ, ਉਹਨੂੰ ਤੱਤ ਵਸਤੂ ਨੂੰ ਮਿਲੇਗੀ। ਸਾਡੀ ਜਿਹੜੀ ਗੁਰ ਹੈ ਇਹੋ ਹੀ ਗੁਰਮੰਤਰ ਦਾ ਹਿੱਸਾ ਹੈ। ਇਸ ਕਰਕੇ ਜਿਹੜਾ ਅਸੀਂ ਜਪਣਾ ਵਾਹਿਗੁਰੂ ਪੂਰਾ ਜਪਣਾ ਹੈ, ਕੱਲ੍ਹ ਦੱਸਿਆ ਸੀ ਵੀ ਵਾਹੇ ਹਵਾ ਦੀ ਆਵਾਜ਼ ਹੈ, ਆਕਸੀਜਨ ਅਸੀਂ ਅੰਦਰ ਖਿੱਚਣੀ ਹੈ। ਸਿੱਧਾਂ ਨੂੰ ਸਮਝਾ ਰਹੇ ਗੁਰੂ ਨਾਨਕ, ਪਵਨ ਆਰੰਭ ਸਤਿਗੁਰ ਮਤ ਵੇਲਾ, ਸ਼ਬਦ ਗੁਰੂ ਸੁਰਤੇ ਤੁਨੇ ਚੇਲਾ। ਅਸੀਂ ਇਹ ਹੌਲੀ ਹੌਲੀ ਅਭਿਆਸ ਜੋ ਗੁਰੂਆਂ ਨਾਲ ਲੁਕੋ ਕੇ ਨਹੀਂ ਰੱਖਿਆ। ਇਸ ਕਰਕੇ ਸਾਰਾ ਚੀਜ਼ਾਂ ਬਾਣੀ 'ਚ ਦੱਸੀਆਂ, ਖੋਜੀ ਲਈ ਹੈ, ਉਹ ਕੱਢ ਕੱਢ ਕੇ ਅਤੇ ਉਸ ਤਰੀਕੇ ਨਾਲ ਨਾਮ ਜਪੇ, ਕਿਉਂਕਿ ਹੁਕਮ ਹੈ ਆਦਿ ਜੁਗਾਦ ਵੇਸ ਹਰ ਇੱਕੋ ਮਤ ਗੁਰਮਤੇ ਹਰ ਭਜੇ ਆ। ਜਿੱਦਾਂ ਮਤ ਗੁਰਮਤ ਸਾਰੀ ਬਾਣੀ ਹੈ, ਸਾਰੀ ਬਾਣੀ ਜਿੱਦਾਂ ਕਹਿੰਦੀ ਹੈ ਉੱਦਾਂ ਭਜਨ ਕਰੋ। ਇਸ ਕਰਕੇ ਇੱਥੇ ਅਸੀਂ ਜਿਹੜਾ ਸ਼ਬਦ ਹੈ ਉਹ ਹੈ ਗੁਰ ਸੱਤੇ ਗੁਰ ਕਾ ਜੋ ਸਿੱਖ ਅਖਾਏ, ਸੋ ਭਲਕੇ ਉੱਠੇ ਹਰ ਨਾਮ 'ਤੇ ਆਵੇ। ਅਸੀਂ ਸਿੱਖ ਨਾ ਨਾਨਕ ਦੇ ਹਾਂ, ਨਾ ਕਿਸੇ ਗੁਰੂ ਦੇ ਹੈ, ਅਸੀਂ ਉਸ ਗੁਰ ਸਤੇ ਗੁਰ ਦੇ ਸਿੱਖ ਹੈ, ਔਰ ਜਿਹੜਾ ਸਦਾ ਹੀ ਨਾਲ ਹੈ। ਇਸ ਕਰਕੇ ਉਹਦੇ ਲਈ ਲਿਖਿਆ ਗੁਰ ਮੇਰੇ ਸੰਗੇ ਸਦਾ ਹੈ ਨਾਮ। ਉਹ ਸਦਾ ਕਿਸ ਤਰ੍ਹਾਂ ਹੈ ਸਤਿਗੁਰੂ?
ਸਤੇ ਗੁਰ ਮੇਰਾ।
ਆ ਜਿਹੜਾ ਬੰਦਿਆਂ ਨੂੰ ਸਤਿਗੁਰ ਕਰ ਦਿੰਦੇ ਆ, ਕੱਟਦੀ ਆ ਲਾਈਨ, ਉਹ ਪ੍ਰੂਵ ਨਹੀਂ ਕਰ ਸਕਦੇ ਇਸ ਚੀਜ਼ ਨੂੰ।
ਸਤਿਗੁਰ ਮੇਰਾ ਸਦਾ ਸਦਾ ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ ਉਹ ਅਬਨਾਸੀ ਪੁਰਖ ਹੈ ਸਭ ਮੈਂ ਰਹਿਆ ਸਮਾਏ
ਅਸੀਂ ਉਹਦੇ ਸਿੱਖ ਹੈ ਗੁਰ ਸਤਿਗੁਰ ਜਿਹੜਾ ਸਦਾ ਹੀ ਸਾਡੇ ਨਾਲ ਹੈ ਗੁਰ ਮੇਰੇ ਸੰਗੇ ਸਦਾ ਗੁਰ ਮੇਰੇ ਸੰਗੇ ਸਦਾ ਹੈ ਨਾਮ ਸਿਮਰੇ ਸਿਮਰੇ ਇਸ ਸਦਾ ਸਮਾਨ ਹੋ ਸਿਮਰੇ ਸਿਮਰੇ ਇਸ ਸਦਾ ਸਮਾਨ ਗੁਰ ਮੇਰੇ ਸੰਗੇ ਸਦਾ ਹੈ ਨਾਮ
ਸਦਾ ਨਾਲ ਹੈ ਇਸੇ ਕਰਕੇ ਦਸਮ ਪਾਤਸ਼ਾਹ ਨੇ ਲਿਖਿਆ
ਦੁਕਾਲੰ ਪ੍ਰਣਾਸੀ ਦਿਆਲੰ ਸਰੂਪੇ ਸਦਾ ਅੰਗ ਸੰਗੇ ਆਭੰਗਲ ਬਹੁਰੂਪੇ ਦੁਕਾਲੰ
ਦੇਖੋ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਗਿਆਨ ਕਹਿੰਦਾ ਮੇਰੇ ਨਾਲ ਸਦਾ ਹੀ ਹੈ ਉਹ ਜੋਤ ਸਰੂਪ ਹੈ
ਗੁਰੂ ਮਹਾਰਾਜ ਤਦੇ ਕਹਿੰਦੀ ਇਸ ਨੂੰ ਜਪ ਜਾਗਤ ਜੋਤ ਜਪੇ ਨਿਸਵਾਸਰ ਏਕ ਬਿਨਾ ਮਨ ਨਾਇਕ ਨਾਨ ਨੇ
ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ ਇਸ ਜੋਤ ਨੂੰ ਜਪ ਇਹ ਜੋਤ ਸਰੂਪੀ ਹੈ ਨਾਭ ਸਰੂਪੀ ਹੈ ਖੁਸ਼ਬੋ ਸਰੂਪੀ ਹੈ ਪਤਾ ਨਹੀਂ ਕਿੰਨੇ ਕੁ ਗੁਣ ਇਸ ਪਾਵਰ ਦੇ ਹਸਤੀ ਦੇ ਦੱਸੇ ਹੈ ਜਿਹੜੀ ਕਿ ਨਾਮ ਜਪ ਜਪ ਕੇ
ਔਰ ਇਹ ਜੋੜਨ ਹਾਰਾ ਹੈ ਪਰਮੇਸ਼ਰ ਰੱਬ ਦੇ ਔਰ ਅਭਿਆਸੀ ਦੇ ਦਰਮਿਆਨ 'ਚ ਇੱਕ ਲਿੰਕ ਹੈ ਜੋੜਨ ਹਾਰਾ ਜੈਸਾ ਸਤਿਗੁਰ ਸੁਣੀ ਦਾ ਤੈਸੋ ਹੀ ਮੈਂ ਡੀਠ ਵਿਛੜਿਆ ਮੇਲੇ ਪ੍ਰਭੂ ਹਰ ਦਰਗੇ ਤੱਕ ਜਾਂਦਾ ਹਰ ਦਰਗੇ ਕਾ ਵਕੀਲ ਬਸੀਠ ਇਸ ਕਰਕੇ ਸਤਿਗੁਰੂ ਪਾਵਰ ਐਸੀ ਹੈ ਜਿਹਨੂੰ ਸੱਜਣ ਕਿਹਾ ਹੈ ਤੇਰਾ ਕੀਤਾ ਜਾਤੋ ਨਾਹੀ ਮੈਨੂੰ ਜੋਗ ਕੀਤੋਈ ਮੈਂ ਨਿਰਗੁਣਿਆਰ ਇੱਕੋ ਗੁਣਾਹੀ ਆਪੇ ਤਰਸ ਪਿਓਈ ਤਰਸ ਪਿਆ ਮੈਂ ਰਹਿਮਤ ਹੋਈ ਸਤਿਗੁਰ ਸੱਜਣ ਮਿਲਿਆ ਉਹ ਆਣ ਕੇ ਨਾਮ ਦਏਗਾ ਅੰਦਰ ਪਹਿਲਾਂ ਅੰਦਰ ਉਹ ਸੱਜਣ ਆਏਗਾ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾਂ ਤਨ ਮਨ ਥੀ ਵੀ ਹਰਿਆ ਇੱਥੇ ਵੀ ਹੁਣ ਮਾਣ ਲਾ ਪੰਜਵਾਂ ਦਾ ਉਹ ਸਲੋਕ ਹੈ ਔਰ ਉਹ ਮਹੱਲੇ ਪੰਜਵੇਂ ਦਾ ਸਲੋਕ ਹੈ ਔਰ ਨਾਮ ਦੇ ਉੱਤੇ ਇਹਨਾਂ ਨਾਲ ਐਂਡ ਕਰਨਾ ਹੈ ਇਸ ਕਰਕੇ ਤੇਰਾ ਕੀਆ ਮੀਠਾ ਲਾਗੇ ਤੇਰਾ ਕੀਆ ਮੀਠਾ ਹਰ ਨਾਮ ਪਦਾਰਥ ਨਾਨਕ ਮਾ ਹਰ ਨਾਮ ਪਦਾਰਥ ਨਾਨਕ ਮਾ ਇਹਦੇ ਕੋਲੋਂ ਆਪਣੇ ਗੁਰੂ ਰਾਮਦਾਸ ਸਾਹਿਬ ਕੋਲੋਂ ਗੁਰੂ ਨਾਨਕ ਕੋਲੋਂ ਮੰਗ ਰਹੇ
ਉਹ ਸਸਤੀ ਕੋਲੋਂ ਸਤਿਗੁਰੂ ਜਿਹੜਾ ਸਾਰਿਆਂ ਦਾ ਵੱਡਾ ਹੈ ਇਸ ਕਰਕੇ ਉਹਦੇ ਤੂੰ ਆ ਲਾਇਆ
ਤੇਰਾ ਕੀਆ ਮੀਠਾ ਹਰ ਨਾਮ ਪਦਾ
ਨਾਨਕ ਕੱਕੇ ਨੂੰ ਔਂਕੜ ਹੈ ਮਹੱਲਾ ਪੰਜਵਾਂ ਆਪਣੇ ਲਈ ਮੰਗ ਰਿਹਾ ਔਰ ਇਸੇ ਲਈ ਉਹਨਾਂ ਨੇ ਸ਼ਬਦ ਲਿਖਿਆ
ਤੇਰਾ ਕੀਤਾ ਜਾ ਤੋ ਨਾ ਤੇਰਾ ਕੀਤਾ ਜਾ ਤੋ ਮੈਨੂੰ ਜੋਗ ਕੀਤੋਈ
ਕਿੱਥੇ ਆਉਂਦਾ ਜਿੱਥੇ ਸਾਰਾ ਦੁਨੀਆ ਭਰ ਦਾ ਲੇਟੈਸਟ ਗ੍ਰੇਟੈਸਟ ਗਿਆਨ ਖਤਮ ਹੁੰਦਾ ਹੈ ਇੱਥੇ ਸ਼ਬਦ ਸਾਰੇ ਅਖੀਰ ਦੇ ਆਣ ਕੇ
ਮਹਾਰਾਜ ਨੇ ਸਲੋਕ ਦਿੱਤਾ ਗੁਰੂ ਅਰਜਨ ਨਾ ਵੀ ਮੈਂ ਤੇਰਾ ਕੀਤਾ ਜਾਗ ਨਹੀਂ ਸਕਦਾ
ਜੇ ਤੂੰ ਨਾ ਮੈਨੂੰ ਭਾਣਾ ਵਰਤਾਉਂਦਾ ਮੈਨੂੰ ਤੂੰ ਗਿਆਨ ਦੇਣ ਵਾਲਾ ਤੂੰ ਹੈ ਯੋਗ ਮੈਨੇ ਗਿਆਨ ਤੇਰਾ ਕੀਤਾ ਜਾਤੋ ਨਾ ਹੀ ਮੈਨੂੰ ਤੂੰ ਗਿਆਨ ਦਿੱਤਾ ਸਾਰਾ ਤਾਂ ਮੈਂ ਸਾਰਾ ਐਡਿਟ ਕਰਕੇ ਅਖੀਰ ਦੇ ਉੱਤੇ ਸਲੋਕ ਹੈ ਤੇਰਾ ਕੀਤਾ ਜਾਤੋ ਨਾ ਹੀ ਮੈਨੂੰ ਜੋ ਕਿਤੋਈ ਮੈਂ ਨਿਰਗੁਣਿਆਰੇ ਕੋ ਗੁਣ ਨਾਹੀ ਤੂੰ ਆਪੇ ਤਰਸ ਪਿਓਈ ਤਰਸ ਪਿਆ ਮੈਂ ਰਹਿਮਤ ਹੋਈ ਸਭ ਤੋਂ ਵੱਡੀ ਸਿੱਖ ਤੇ ਔਰ ਗੁਰੂਆਂ ਤੇ ਭਗਤਾਂ ਤੇ ਰਹਿਮਤ ਕੀ ਹੁੰਦੀ ਹੈ ਉਹ ਸਤਿਗੁਰੂ ਅੰਦਰ ਆ ਜਾਂਦਾ ਤਰਸ ਪਿਆ ਮੈਂ ਰਹਿਮਤ ਹੋਈ ਸਤਿਗੁਰ ਸੱਜਣ ਮਿਲਿਆ ਅੰਦਰ ਆ ਗਿਆ ਸਤਿਗੁਰ ਸੱਜਣ ਮਿਲਿਆ ਹੁਣ ਉਹਦੇ ਕੋਲ ਮੈਂ ਨਾਮ ਮੰਗ ਰਿਹਾ ਨਾਨਕ ਨਾਮ ਮਿਲਾਏ
ਨਾਮ ਪਦਾਰਥ ਲਾਉਣਾ ਹੈ ਹੀਰ ਦੇ ਉੱਤੇ ਮਹਾਰਾਜ ਨਾ ਮੁਕਤੀ ਨਹੀਂ ਮੰਗੀ, ਕੋਈ ਦੁਨੀਆਂ ਦੀ ਚੀਜ਼ ਨਹੀਂ ਮੰਗੀ, ਨਾਮ ਵਾਲਾ ਪਦਾਰਥ ਮੰਗਿਆ ਹੈ। ਪਦਾਰਥ ਸਾਰੀ ਬਾਣੀ 'ਚ ਚਾਰ ਪਦਾਰਥ ਜੇ ਕੋ ਮੰਗਾ, ਦੁਨੀਆਂ ਭਰਦਿਆਂ ਨੂੰ ਵੰਡ ਕੇ ਮਹਾਰਾਜ ਨਾ ਬਾਣੀ ਨਾ ਚਾਰ ਪਦਾਰਥ ਲਿਖੇ ਹੈ। ਜੇ ਅਸੀਂ ਨਾਂ ਸਮਝਾਂਗੇ ਤਾਂ ਨਾਮ ਪਦਾਰਥ ਦੀ ਅਸੀਂ ਵੈਲਿਊ ਨਹੀਂ ਪਾ ਸਕਦੇ। ਸਭ ਤੋਂ ਪਹਿਲਾ ਪਦਾਰਥ ਹੈ ਜਨਮ ਪਦਾਰਥ। ਮਾਨਸ ਜਨਮ ਵੀ ਇੱਕ ਐਸਾ ਪਦਾਰਥ ਹੈ, 84 ਲੱਖ ਜੂਨਾਂ ਭੋਗਣ ਲਈ ਬਣੀਆਂ ਹੈ। ਆਪਣੇ ਕਰਮਾਂ ਜਿਹੜੇ ਕੀਤੇ ਉਹਨਾਂ ਜੂਨਾਂ 'ਚ ਤਾਂ ਜਾਂਦੇ ਹਾਂ ਵੀ ਅਸੀਂ ਆਪਣੇ ਕਰਮਾਂ ਦਾ ਲੇਖਾ ਔਰ ਸਭ ਭੋਗਦੇ ਹਾਂ। 84 ਲੱਖ ਜੂਨਾਂ ਭੋਗਣ ਲਈ ਹੈ, ਇੱਕੋ ਮਾਨਸ ਜੂਨ ਹੈ ਜਿਹੜੀ ਛੁੱਟਣ ਲਈ ਹੈ। ਔਰ ਇੱਥੇ ਵੀ ਅਸੀਂ ਛੁੱਟਦੇ ਨਹੀਂ ਹਾਂ, ਸਗਾਂ ਹੋਰ ਭੋਗਣ ਦੇ ਕੰਮ ਕਰ ਲੈਂਦੇ, ਫਿਰ ਜਾ ਫਸਦੇ। ਇਸ ਕਰਕੇ ਪਹਿਲਾ ਪਦਾਰਥ ਜਿਹੜਾ ਸਭ ਤੋਂ ਵੱਡਾ ਮਿਲਿਆ ਹੈ, ਇਹਨੂੰ ਉਰਦੂ 'ਚ ਅਸ਼ਰਫੁਲ ਮਖਲੂਕਾਤ ਕਹਿੰਦੇ ਹੈ। ਔਰ ਸਾਰੀਆਂ ਜੂਨਾਂ ਦੀ ਅਵਰ ਜੂਨ ਤੇਰੀ ਸਿਕਦਾਰੀ ਇਸ ਜਗ ਪਨਹਾਰੀ ਇਸ ਜਗ ਮੇਂ ਤੇਰੀ ਸਿਕਦਾਰੀ, ਸਭ ਤੋਂ ਆਲਾ ਜੂਨ ਇਨਸਾਨ ਦੀ ਹੈ। ਦੇਵਤੇ ਵੀ ਜੂਨਾਂ 'ਚ ਹੈ, ਉਹਨਾਂ ਦੀ ਮੁਕਤੀ ਨਹੀਂ ਹੈ, ਉਹ ਆਪਣੇ ਕਰਮਾਂ ਦਾ ਫਲ ਇੱਕ ਫਸਟ ਕਲਾਸ ਦੀ ਟਿਕਟ ਹੈ, ਜਦੋਂ ਉਹ ਮੋਗੀ ਉਹ ਫਿਰ ਉਹਨਾਂ ਨੂੰ ਆਉਣਾ ਪੈਂਦਾ ਫਲ। ਪੁੰਨ ਦੌਰ ਜਿੰਨੇ ਉਹਨਾਂ ਨੇ ਵਧੀਆ ਕੰਮ ਕੀਤੇ ਹੁੰਦੇ ਉਹ ਦੇਵਤਾ ਜੂਨ ਹੈ, ਉਹਨੂੰ ਮੁੜ ਕੇ ਮਾਨਸ ਜਨਮ ਲਏਗਾ, ਨਾਮ ਜਪੇਗਾ, ਫਿਰ ਉਹ ਮੁਕਤ ਹੋਏਗਾ। ਮੁਕਤ ਪਦਾਰਥ ਅਗਲਾ ਆਉਣਾ ਹੈ। ਇਸ ਕਰਕੇ ਪਹਿਲਾਂ ਜਨਮ ਪਦਾਰਥ ਹੈ ਇਨਸਾਨ ਦੀ ਵੈਲਿਊ। ਜਿਸ ਨੇ ਇਹ ਮਾਨਸ ਜਨਮ ਦੀ ਵੈਲਿਊ ਨਹੀਂ ਪਾਈ, ਉਹ ਨਾਮ ਜਾਂ ਇਸ ਭਗਤੀ ਦੇ ਰਾਸਤੇ 'ਚ ਨਹੀਂ ਆ ਸਕੇਗਾ। ਉਹ ਆਪਣਾ ਈਜੀ ਗੋਇੰਗ ਜਿਹਾ ਪਰਸਨ ਹੋਊਗਾ, ਕਹਿੰਦਾ ਠੀਕ ਹੈ ਜਨਮ ਮਿਲਿਆ, ਖਾਓ ਪੀਓ ਕਰੋ ਆਨੰਦ, ਖਸਮਾਂ ਨੂੰ ਖਾਏ ਪਰਮਾਨੰਦ, ਆ ਜਗ ਮਿੱਠਾ ਅਗਲਾ ਕਹਿੰਦਾ ਡਿੱਠਾ। ਉਹ ਸਾਰਾ ਈਜੀ ਗੋਇੰਗ ਜਿਹਾ ਪਰਸਨ, ਉਹਨੂੰ ਕਦੀ ਉਹ ਗਿਆਨ ਇਹ ਪੋ ਨਹੀਂ ਸਕੇਗਾ। ਜਿਹੜਾ ਇਹ ਅਲੱਗ ਹੋ ਜਾਏ ਵੀ ਜਨਮ ਪਦਾਰਥ ਬੜਾ ਮੁਸ਼ਕਲ ਨਾਲ ਮਿਲਿਆ ਇਹ ਬਾਕੀ ਜੂਨਾਂ ਨਾਲੋਂ, ਔਰ ਇਹਦੀ ਵੈਲਿਊ ਪਾਉਣੀ ਹੈ, ਇਸ ਕਰਕੇ ਉਹ ਨਾਮ ਜਪ ਸਕੇਗਾ, ਉਹ ਭਗਤੀ ਕਰ ਸਕੇਗਾ, ਬਾਕੀ ਮਖੌਲ ਕਰੇਗਾ ਇਸ ਚੀਜ਼ ਨੂੰ। ਉਹਨੂੰ ਸੁਰਤ ਨਹੀਂ ਹੈ, ਉਹਨੂੰ ਮਰਨ ਦਾ ਡਰ ਨਹੀਂ ਹੈ। ਇਸ ਕਰਕੇ ਜਿਹੜੀ ਚੀਜ਼ ਹੈ ਇਹ ਜਿਹੜਾ ਜਨਮ ਮਿਲਦਾ ਹੈ ਬੜੀ ਮੁਸ਼ਕਲ ਨਾਲ ਔਰ ਅਮੋਲਕ ਹੈ। ਇਸ ਕਰਕੇ ਪਹਿਲਾ ਪਦਾਰਥ ਜੇ ਹੈ ਤਾਂ ਇਹ ਨਾਮ ਪਦਾਰਥ ਹੈ, ਨਾ ਜਨਮ ਪਦਾਰਥ ਹੈ। ਮਾਨਸ ਦਾ ਜਨਮ ਮਿਲਣਾ ਹੀ ਸਾਡੇ ਲਈ ਲੱਕੀ, ਅਸੀਂ ਇੰਨੇ ਵੀ ਮਾਨਸ ਜਨਮ ਅਮੋਲਕ ਪਾਇਓ, ਬਿਰਥਾ ਕਾਏ ਗਵਾਇਓ। ਇਸ ਕਰਕੇ ਪਹਿਲਾ ਪਦਾਰਥ ਸਦਾ ਰਹੀਏ, ਚਾਰੇ ਯਾਦ ਕਰ ਲੈਣਾ, ਸਾਰਾ ਬ੍ਰਹਮ ਗਿਆਨ ਕਾੜੀਆਂ ਨੂੰ ਖੁੱਲ ਜਾਓ। ਪਹਿਲਾ ਪਦਾਰਥ ਹੈ ਗਿਆਨ ਜਨਮ ਪਦਾਰਥ, ਦੂਸਰਾ ਪਦਾਰਥ ਹੈ ਗਿਆਨ ਪਦਾਰਥ। ਆ ਜਿਹੜੇ ਪਸ਼ੂ ਹੁੰਦੇ ਹੈ ਮੱਝਾਂ ਗਾਵਾਂ, ਉਹ ਵੀ ਜਨਮ ਲੈਂਦੀਆਂ, ਮਾਨਸ ਵੀ ਜਨਮ ਲੈਂਦਾ, ਪਰ ਉਹ ਨਾਮ ਨਹੀਂ ਜਪ ਸਕਦੀਆਂ। ਬੰਦਾ ਨਾਮ ਜਪ ਕੇ ਛੁੱਟ ਸਕਦਾ, ਔਰ ਬੰਦਾ ਗਿਆਨ ਲੈ ਕੇ ਛੁੱਟੇਗਾ। ਅਗਲਾ ਪਦਾਰਥ ਹੈ ਗਿਆਨ ਪਦਾਰਥ, ਪਰ ਉਹ ਇਸ ਉਮਰ 'ਚ ਆਣ ਕੇ ਮਾਨਸ ਜਨਮ ਵੀ ਲੈ ਲੈਂਦਾ ਪਰ ਗਿਆਨ ਨਹੀਂ ਲੈਂਦਾ, ਤਦੇ ਨਹੀਂ ਨਾ ਭਗਤੀ ਕਰ ਸਕਦਾ। ਇਸ ਕਰਕੇ ਅਗਲਾ ਪਦਾਰਥ ਗਿਆਨ ਪਦਾਰਥ ਆ, ਜੋ ਗਿਆਨ ਨਹੀਂ ਲੈਂਦਾ ਤਾਂ ਉਹਨਾਂ ਦਾ ਜੀਵਨ ਪਸ਼ੂ ਵਰਗਾ ਹੁੰਦਾ। ਬਲਕਿ ਅਮੈਰੀਕਾ ਦੇ ਵਿੱਚ ਇੱਥੇ ਇਹਨਾਂ ਵੈਸਟਰਨ ਹੈਮੀਸਫੀਅਰ 'ਚ ਐਸੇ ਕੇਸਿਸ ਹੋ ਰਹੇ ਨੇ ਇਨਸਾਨ ਦੇ, ਜਿਹੜਾ ਕਈ ਜਾਰੇ ਤਾਂ ਹੈਵਾਨਾਂ ਨਾਲੋਂ ਵੀ ਬੰਦੇ ਗੁਜ਼ਰ ਗਏ। ਇਸ ਕਰਕੇ ਜੇ ਗਿਆਨ ਨਹੀਂ ਆ ਉਹਨੂੰ, ਉਹ ਪਾਪ ਕਰੂਗਾ, ਜਦੋਂ ਪਾਪ ਵੀ ਸ਼ਰਮਾ ਜਾਣਗੇ ਜਿਹੜੇ ਐਸੇ ਬੁਰੇ ਕੰਮ ਕਰ ਰਹੇ ਨੇ ਇਨਸਾਨ। ਇਸ ਕਰਕੇ ਉਹ ਜਿਹੜਾ ਅਗਲਾ ਹੈ ਉਹ ਗਿਆਨਹੀਣ ਹੈ, ਗਿਆਨ ਨਹੀਂ ਉਹਨਾਂ ਨੂੰ ਵੀ ਅਸੀਂ ਜਨਮ ਕਾਹਦੇ ਲਈ ਲਿਆ ਹੈ, ਕਿੱਥੇ ਜਾਣਾ ਅਸੀਂ, ਪਿੱਛੇ ਅਸੀਂ ਕੀ ਕਿਹੜਾ ਚੰਗਾ ਕੰਮ ਕਰਨਾ, ਉਹਨੂੰ ਗਿਆਨ ਨਹੀਂ ਹੈ। ਇਸ ਕਰਕੇ ਉਹ ਮੌਜਾਂ ਮਾਰੀ ਜਾਣ ਡੇ, ਸਭ ਕੁਛ ਉਹ ਪਸ਼ੂਆਂ ਵਰਗੀ ਉਹਨਾਂ ਦੀ ਲਾਈਫ ਹੈ। ਪਸ਼ੂਆਂ 'ਚ ਗਿਆਨ ਨਹੀਂ ਹੈ ਅਤੇ ਪਸ਼ੂ ਨੇ, ਇਸੇ ਕਰਕੇ ਮਹਾਰਾਜ ਕਹਿੰਦਾ ਤੂੰ ਪਸ਼ੂ ਨਹੀਂ ਹੈ, ਤੇਰੇ 'ਚ ਬਹੁਤ ਵੱਡੀ ਜੂਨ ਹੈ, ਤੂੰ ਗਿਆਨ ਲੈ। ਗਿਆਨ ਸਾਰੀ ਬਾਣੀ ਇਹੋ ਗਿਆਨ ਹੀ ਦਰੜਾਉਂਦੀ ਹੈ ਵੀ ਭਾਈ ਮੌਤ ਹੈ, ਅੱਗਾ ਹੈ, ਪਿੱਛਾ ਤੂੰ ਕਰਮ ਉਹ ਕਰ ਜਿਹੜਾ ਜਿਹਦੇ ਨਾਲ ਤੂੰ ਛੁੱਟ ਸਕੇ ਇਸ ਮਨ 'ਚ। ਔਰ ਮਾਨ ਜਿਹੜਾ ਗਿਆਨ ਹੈ ਇਹ ਸਾਡਾ ਦੂਸਰਾ ਖੰਡ ਹੈ, ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿੱਥੇ ਨਾਦ ਵਿਨੋਦ ਕੋਡ ਆਨੰਦ। ਦੂਸਰੇ ਖੰਡ ਦੇ ਵਿੱਚ ਹੀ ਸਾਰੇ ਦੇਵਤੇ ਬੈਠੇ ਹੈ, ਕ੍ਰਿਸ਼ਨ ਬੁੱਧ ਈਸਾ ਦੇਵੀਆਂ ਸਾਰੇ ਇਹਨਾਂ ਕੋਲ ਬੜਾ ਗਿਆਨ ਹੈ। ਲੇਕਿਨ ਦੂਸਰਾ ਖੰਡ ਹੈ, ਉੱਥੋਂ ਅਗਲਾ ਸਰਮ ਖੰਡ ਹੈ, ਫਿਰ ਕਰਮ ਖੰਡ ਹੈ, ਫਿਰ ਸੱਚ ਖੰਡ ਹੈ। ਇਸ ਕਰਕੇ ਜਿਹੜਾ ਗਿਆਨ ਪਦਾਰਥ ਹੈ ਇਹ ਵੀ ਬਾਣੀ 'ਚ ਪੜ੍ਹੋਗੇ ਗਿਆਨ ਪਦਾਰਥ। ਇਸ ਕਰਕੇ ਬੰਦਾ ਜੇ ਮਾਨਸ ਜਨਮ ਲੈਂਦਾ ਤੇ ਬਾਣੀ ਦਾ ਗਿਆਨ ਲਈ ਜਾਏ ਤਰ ਜਾਏਗਾ ਫੜ ਕੇ। ਜੇ ਮਾਨਸ ਜਨਮ ਲਿਆ ਉੱਥੋਂ ਬਾਅਦ ਗਿਆਨ ਲਵੇ ਬਾਣੀ ਦਾ, ਇਹੋ ਸਭ ਤੋਂ ਇਸੇ ਗਿਆਨ ਨੂੰ ਕਿਹਾ ਪੂਰਨ ਬ੍ਰਹਮ ਗਿਆਨ। ਉੱਥੇ ਪਰਮੇਸ਼ਰ ਕਾ ਥਾਨ ਸਾਧ ਸੰਗੇ ਗਾਵੇ ਗੁਣ ਗੋਬਿੰਦ, ਪੂਰਨ ਬ੍ਰਹਮ ਗਿਆਨ ਦੁਨੀਆਂ ਦਾ ਇਹ ਹੈ। ਬਾਕੀ ਗਿਆਨਾਂ 'ਚ ਕਹਾਣੀਆਂ ਪਈਆਂ ਬਾਈਬਲ 'ਚ ਸਾਰਿਆਂ ਸਾਰਾ ਕਈ ਔਰ ਉਹਨਾਂ ਨਾਲ ਨਹੀਂ ਬਣਾਇਆ, ਪਿੱਛੋਂ ਬਣਿਆ ਕਈ ਕੁਛ ਹੈ। ਲੇਕਿਨ ਆਹ ਜਿਹੜਾ ਗਿਆਨ ਹੈ ਅਸੀਂ ਦੱਸੇ ਜਾ ਰਹੇ ਹਾਂ, ਆਹ ਗਿਆਨ ਲੈ। ਇਸ ਕਰਕੇ ਪੂਰਨ ਬ੍ਰਹਮ ਗਿਆਨ ਦੀ ਲੇਟੈਸਟ ਐਂਡ ਦੀ ਗ੍ਰੇਟੈਸਟ, ਦੁਨੀਆਂ 'ਚ ਇੱਥੋਂ ਬਾਅਦ ਨਹੀਂ ਕੋਈ ਗਿਆਨ, ਨਾ ਲੋੜ ਹੀ ਆ ਹੋਰ ਗਿਆਨ ਦੀ, ਆਹੋ ਗਿਆਨ ਬੜਾ ਇੰਨੇ ਸਫ਼ਿਆਂ ਦਾ। ਤੋ ਇਸ ਕਰਕੇ ਜਿਹੜਾ ਗਿਆਨ ਹੈ ਇਹ ਦੂਸਰਾ ਪਦਾਰਥ ਹੈ, ਜਨਮ ਪਦਾਰਥ, ਗਿਆਨ ਪਦਾਰਥ, ਤੀਸਰਾ ਹੈ ਮੁਕਤ ਪਦਾਰਥ। ਮੁਕਤੀ ਕੀ ਹੈ? ਮੁਕਤੀ ਆ ਹੁਣ ਜਾਣ ਦੇ ਗੇੜ 'ਚੋਂ, ਮਾਂ ਦੇ ਪੇਟ 'ਚ ਆਉਣ 'ਚੋਂ, ਸਾਰਿਆਂ 'ਚੋਂ ਵੱਜ ਜਾਂਦਾ, ਮੁਕਤ ਹੋ ਜਾਂਦਾ ਹੈ। ਲੰਮੀ ਗੱਲ ਹੈ, ਫਿਰ ਸਮਝਾਵਾਂਗੇ, ਪਹਿਲਾਂ ਪਦਾਰਥ ਤਿੰਨ ਸਮਝ ਲਈਏ। ਤੀਸਰਾ ਪਦਾਰਥ ਹੈ ਮੁਕਤ ਪਦਾਰਥ, ਔਰ ਚੌਥਾ ਪਦਾਰਥ ਹੈ ਨਾਮ ਪਦਾਰਥ, ਸਭ ਤੋਂ ਉੱਚਾ ਪਦਾਰਥ। ਮੁਕਤੀ ਵੀ ਲੈ ਲੇਗਾ ਪਰ ਨਾਮ ਨਹੀਂ ਤੇਰੇ ਕੋਲ, ਤਾਂ ਵੀ ਤੂੰ ਉਹ ਨਾਮ ਵਾਲੀਆਂ ਉੱਚੀਆਂ ਸਟੇਜਾਂ 'ਤੇ ਨਹੀਂ ਜਾ ਸਕਦਾ। ਇਸ ਕਰਕੇ ਸਾ ਨਾਮ ਕੀ ਹੈ? ਸੋ ਐਸਾ ਹਰੇ ਨਾਮ ਧਿਆਈਏ ਮਨ ਮੇਰੇ, ਸੋ ਐਸਾ ਹਰੇ ਨਾਮ ਧਿਆਈਏ ਮਨ ਮੇਰੇ, ਜੋ ਸਭ ਨਾ ਉਪਰੇ ਹੁਕਮ ਚਲਾ। ਨਾਨਕ ਨਾਮ ਆਰਾਧ, ਨਾਨਕ ਨਾਮ ਆਰਾਧ, ਸਭ ਨਾ ਤੇ ਵੱਡਾ ਸਭ ਨਾਵੇ ਅੱਗੇ ਆਨ ਨਿਵਾ। ਉਹ ਸਾਡੀ ਬਾਣੀ 'ਚ ਹਰ ਲਾਈਨ 'ਚ ਨਾਮ ਨਾਮ, ਇਹ ਪਦਾਰਥ ਨਾਮ ਪਦਾਰਥ ਹੈ, ਔਰ ਇਹੋ ਹੀ ਸਾਡਾ ਗੋਲ ਹੈ। ਨਾਮ ਲੈਣਾ ਤੇਰਾ ਕੀਤਾ ਜਦ ਤੋਂ ਨਾ, ਖੀਰ 'ਤੇ ਮਹਾਰਾਜ ਕਹਿੰਦੇ ਨਾਮ ਮਿਲੇ ਤਾਂ ਜੀਵਾਂ, ਅਸੀਂ ਨਾਮ ਪਦਾਰਥ ਵਾਲੇ ਹਾਂ। ਵੀ ਐਡਾ ਵੱਡਾ ਜੇ ਇਹਦਾ ਗੋਲ ਨਾ ਅਸੀਂ ਸਮਝਾਂਗੇ, ਅਸੀਂ ਰਾਹ 'ਚ ਹੀ ਠੇਡੇ ਖਾਂਦੇ ਰਹਾਂਗੇ। ਜਿਸ ਬੰਦੇ ਦੀ ਕੋਈ ਮੰਜ਼ਿਲ ਨਹੀਂ, ਗੋਲ ਨਹੀਂ, ਉੱਥੇ ਤੱਕ ਉਹ ਪਹੁੰਚ ਨਹੀਂ ਸਕੇਗਾ। ਇਸ ਕਰਕੇ ਸਾਡਾ ਗੋਲ ਕੀ ਹੈ? ਜੋ ਸਾਰੇ ਗਿਆਨ ਕਲੋਜ਼ ਕਰਕੇ ਲਿਖਤਾ ਮਹਾਰਾਜ ਨਾ ਨਾਨਕ, ਨਾਮ ਮਿਲੇ ਤਾਂ ਜੀਵਾਂ ਤਨ ਮਨ ਥੀਵੇ ਹਰਿਆ। ਇਹ ਜਿਹੜਾ ਨਾਮ ਪਦਾਰਥ ਹੈ ਇਹਨੂੰ ਹੀ ਸਾਚ ਪਦਾਰਥ ਕਿਹਾ ਹੈ ਬਾਣੀ 'ਚ। ਔਰ ਸਾਚ ਦੇ ਸਾਚ ਪਦਾਰਥ ਨਾਮ ਪਦਾਰਥ ਇੱਕੋ ਗੱਲ ਹੈ। ਅਸੀਂ ਹੁਣ ਇਸੇ ਮਹੱਲੇ ਦਾ ਸ਼ਬਦ ਲਿਆਵਾਂਗੇ ਵੀ ਇਹ ਨਾਮ ਪਦਾਰਥ ਜਿਹੜਾ ਸਾਚ ਪਦਾਰਥ ਹੈ ਇਹ ਕਿਸ ਤਰ੍ਹਾਂ ਮਿਲਦਾ ਹੈ ਔਰ ਅਸੀਂ ਇਹਨੂੰ ਕਿੱਦਾਂ ਫੜ ਸਕਦੇ ਹਾਂ। ਅੱਜ ਦੀ ਸ਼ਬਦ ਚੌਂਕੀ ਅਸੀਂ ਇੱਥੇ ਐਂਡ ਕਰਾਂਗੇ ਵੀ ਜੇ ਪੜ੍ਹ ਲਿਆ ਹੈ ਤਾਂ ਅਸੀਂ ਕਿੱਦਾਂ ਪਹੁੰਚ ਸਕਦੇ ਹਾਂ, ਬਾਣੀ ਨੂੰ ਬਾਣੀ ਨਾਲ ਖੋਲ੍ਹਣਾ ਹੈ, ਇੱਥੇ ਨਾਮ ਪਦਾਰਥ ਅਸੀਂ ਕਿਸ ਤਰ੍ਹਾਂ ਫੜ ਸਕਦੇ ਹਾਂ। ਇਹਨੂੰ ਸਾਚ ਪਦਾਰਥ ਵੀ ਕਿਹਾ। ਗੁਰੂ ਅਰਜਨ ਪਾਤਸ਼ਾਹ ਦੇ ਸ਼ਬਦ ਲੈ ਰਹੇ ਹਾਂ, ਤੁਹਾਡੇ ਹੱਥਾਂ 'ਚ ਨਹੀਂ ਹੋਏਗਾ, ਸੁਰਤੀ ਬਿਰਤੀ ਨਾਲ ਸੁਣੋ। ਉਹ ਮਹਾਰਾਜ ਕਹਿੰਦੇ ਹੈ ਸਾਚ ਪਦਾਰਥ ਮੈਂ ਫੜ ਲਿਆ ਹੈ ਪਰ ਇੱਕ ਸਿਸਟਮ ਹੈ ਗੁਰਮੁਖ ਉਹਦੇ ਵਿੱਚ ਆਣ ਕੇ।
ਸਾਚ ਪਦਾਰਥ ਗੁਰਮੁਖੇ ਲਹੋ, ਇਹ ਸਾਚ ਪਦਾਰਥ ਗੁਰਮੁਖੇ ਲਹੋ।
ਲਹੋ ਕਹਿੰਦੇ ਫੜ ਲੈ ਸਿਸਟਮ ਚ ਆਣ ਕੇ, ਗੁਰਮੁਖ ਬੰਦਾ ਨਹੀਂ ਹੈ। ਮੇਰੇ ਅਰਗੇ ਨੇ ਦਾੜੀ ਛੱਡ ਲਈ, ਕਾਲੀ ਪੱਗ ਬਣ ਲਈ, ਗੱਲ ਤੋਂ ਬਾਅਦ ਵੀ ਮੈਂ ਬੜਾ ਗੁਰਮੁਖ ਹੈ, ਗੁਰਮੁਖ ਨਹੀਂ ਲਫ਼ਜ਼ ਹੋਏਗਾ, ਖੱਖੇ ਨੂੰ ਔਂਕੜ ਹੈ, ਹਮੇਸ਼ਾ ਨਾ ਸਿਹਾਰੀ ਹੈ, ਹਮੇਸ਼ਾ ਹੀ ਗੁਰਮੁਖੇ ਹੋਊਗਾ, ਬਹੁਤ ਘੱਟ ਗੁਰਮੁਖ ਆਇਆ। ਗੁਰਮੁਖੇ ਇਹ ਕੁਛ ਸਿਸਟਮ ਹੈ, ਤਰੀਕਾ ਹੈ, ਚੈਨਲ ਹੈ, ਵੇਹ ਹੈ ਜਿਹਦੇ ਵਿੱਚ ਪੈ ਕੇ ਤੂੰ ਆਪ ਪਦਾਰਥ ਫੜ ਸਕਦਾ। ਸੋ ਗੁਰਮੁਖੇ ਇਹ ਸਿਸਟਮ 'ਚ ਆਉਣਾ ਪੈਂਦਾ। ਇੱਥੇ ਕਰਕੇ ਜਪ 'ਚ ਰੋਜ਼ ਪੜ੍ਹਦੇ ਹੋ ਗੁਰਮੁਖੇ ਨਾਦੰ, ਗੁਰਮੁਖੇ ਅਸੀਂ ਉਹ ਬਾਣੀ ਕੋਟ ਕਰਾਂਗੇ ਜਿਹੜੀ ਅਸੀਂ ਰੋਜ਼ ਪੜ੍ਹਦੇ ਹਾਂ ਤਾਂ ਕਿ ਸਾਰਿਆਂ ਦਾ ਭਲਾ ਹੋ ਸਕੇ। ਗੁਰਮੁਖੇ ਨਾਦੰ, ਗੁਰਮੁਖੇ ਵੇਦੰ, ਗੁਰਮੁਖੇ ਰਿਹਾ ਸਮਾਈ। ਕਹਿੰਦੇ ਜੇ ਤੂੰ ਇਸ ਸਿਸਟਮ 'ਚ ਆ ਜਾ ਤੈਨੂੰ ਅਨਹਦ ਸ਼ਬਦ ਸੁਣਨ ਲੱਗ ਪਏਗਾ। ਨਾਦ ਗੁਰਮੁਖੇ ਨਾਦੰ, ਗੁਰਮੁਖੇ ਤੈਨੂੰ ਸਾਰਾ ਵੇਦਾਂ 'ਤੇ ਵੀ ਉੱਚਾ ਗਿਆਨ ਆ ਜਾਊਗਾ। ਵੇਦੰ ਗੁਰਮੁਖੇ ਨਾਦੰ, ਗੁਰਮੁਖੇ ਵੇਦੰ, ਔਰ ਤੈਨੂੰ ਸਾਰੇ ਬੰਨੇ ਰੱਬ ਸਮਾਇਆ ਦਿਸੇਗਾ। ਗੁਰਮੁਖੇ ਨਾਦੰ, ਗੁਰਮੁਖੇ ਵੇਦੰ, ਗੁਰਮੁਖੇ ਰਿਹਾ ਸਮਾਈ। ਇਸ ਕਰਕੇ ਜਿਹੜਾ ਸਿਸਟਮ ਹੈ ਇਹਦੇ ਵਿੱਚ ਮਹਾਰਾਜ ਕਹਿੰਦੇ ਤੂੰ ਇਸ ਨਾਮ ਪਦਾਰਥ ਨੂੰ ਫੜ ਸਕਦਾ ਆਣ ਕੇ
ਸੱਚ ਪਦਾਰਥ ਗੁਰਮੁਖੇ ਲਹੋ ਸੱਚ ਪਦਾਰਥ ਗੁਰਮੁਖੇ ਲਹੋ ਗੁਰਮੁਖੇ ਲਹੋ ਗੁਰਮੁਖੇ
ਗੁਰਮੁਖ ਸਿਸਟਮ ਇੱਕ ਐਸਾ ਫੁੱਲਾਂ ਦਾ ਗੁਲਦਸਤਾ ਹੈ ਜਿਹ ਚ ਗੁਣ ਹੀ ਗੁਣ ਹੈ। ਹੁਣ ਬਾਬਾ ਨਾਨਕ ਹੀ ਲਿਖਦਾ ਗੁਰਮੁਖ ਵੈਰ ਵਿਰੋਧ ਗੁਆਵੈ। ਐਸ ਸਿਸਟਮ ਚ ਆਣ ਕੇ ਤੈਨੂੰ ਵੈਰ ਤੇ ਵਿਰੋਧ ਕਿਸੇ ਨਾਲ ਨਹੀਂ ਕਰਨ ਦੇਣਾ। ਜੇ ਤੂੰ ਸਿਸਟਮ ਚ ਆਉਣਾ ਗੁਰਮੁਖ ਵੈਰ ਵਿਰੋਧ ਗੁਆਵੈ। ਇਸ ਕਰਕੇ ਇਹ ਜਿਹੜੀ ਇਸ ਆਪ ਬਾਣੀ ਪੜ੍ਹੋ ਜਿੱਥੇ ਗੁਰਮੁਖ ਆਏ ਗੁਰਮੁਖ ਨਹੀਂ ਹੈ ਉਹਨੂੰ ਗੁਰਮੁਖੇ ਸਿਸਟਮ ਹੈ ਤਰੀਕਾ ਹੈ ਉਹਦੇ ਬਗੈਰ ਰੱਬ ਨੂੰ ਤੂੰ ਫੜ ਸਕਦਾ। ਇਸ ਕਰਕੇ ਗੁਰਮੁਖ ਵੈਰ ਵਿਰੋਧ ਗੁਆਵੇ ਕਿੱਡੀਆਂ ਵਡਮੁੱਲੀਆਂ ਚੀਜ਼ਾਂ ਨਾ ਕੋ ਵੈਰੀ ਨਾ ਹੀ ਬਗਾਨਾ। ਇਸ ਕਰਕੇ ਜਿਹੜਾ ਗੁਰਮੁਖ ਹੈ ਉਹਦੇ ਨਾਲ ਹੀ ਤੇਰੇ ਨਾਦ ਵੱਜਣ ਨੇ ਅੰਦਰ। ਗੁਰਮੁਖ ਨਾਦੰਗ ਗੁਰਮੁਖ ਵੇਦੰਗ ਗੁਰਮੁਖ ਰਿਹਾ ਸਮਾਈ ਗਾਂ ਫਿਰ ਆਇਆ ਕੀ ਹੋਜੂਗਾ ਜਿਹੜਾ ਗੁਰ ਰਹਿਣਾ ਉਹੀ ਤੇਰਾ ਈਸਰ ਹੈ। ਅਗਲੀ ਆਈ ਗੁਰ ਈਸਰ ਗੁਰ ਗੁਰ ਬਰਮਾ ਗੁਰ ਬਾਕੀ ਮਾਇਆ ਵਿਆਪਰੀ ਪਾਰਵਤੀ ਮਾ। ਇਸ ਕਰਕੇ ਗੁਰ ਇੱਥੋਂ ਚੱਲੇਗਾ ਗੁਰਮੁਖ ਸਿਸਟਮ ਤੂੰ ਚੱਲ ਕੇ ਫਿਰ ਤੂੰ ਗੁਰ ਦੇ ਵਿੱਚ ਬਣੇਗਾ ਔਰ ਜਿਹੜਾ ਤੂੰ ਗੁਰ ਹੈ ਉਸ ਵੇਲੇ ਸਮਝੇਗਾ ਗੁਰ ਮੇਰੇ ਸੰਗੇ ਸਦਾ ਹੈ ਉਹ ਕੀ ਹੈ ਗੁਰਮੁਖੇ ਨਾਦੰ ਗੁਰਮੁਖੇ ਵੇਦੰ ਗੁਰਮੁਖੇ ਨਾਦੰ ਗੁਰਮੁਖੇ ਵੇਦੰ ਗੁਰਮੁਖੇ ਰਿਹਾ ਸਮਾ ਤਰੀਕਾ ਚੈਨਲ ਹੈ ਇਹ ਐਸੇ ਤਰੀਕਾ ਹੈ ਇਹਨੂੰ ਸਿਸਟਮ ਗੁਰਮੁਖੇ ਸਿਸਟਮ ਹੈ ਤੋ ਮਹਾਰਾਜ ਕਹਿੰਦਾ ਐਸ ਤਰੀਕੇ ਜਾਣ ਕੇ ਤੂੰ ਐਸ ਨਾਮ ਪਦਾਰਥ ਸਾਚ ਪਦਾਰਥ ਨੂੰ ਫੜ ਸਕਦਾ ਸਾਚ ਪਦਾਰਥ ਗੁਰਮੁਖੇ ਲਹੋ ਸਾਚ ਪਦਾਰਥ ਗੁਰਮੁਖੇ ਲਹੋ ਆਹਾ ਅਗਲੀ ਕੰਡੀਸ਼ਨ ਫਿਰ ਉਹ ਲਾਈ ਹੈ ਤੇਰਾ ਕੀ ਆ ਮਿੱਠਾ ਲਾਗੇ ਉਹਨਾਂ ਦਾ ਸ਼ਬਦ ਇੱਥੇ ਸ਼ੁਰੂ ਕਰਕੇ ਗੁਰੂ ਅਰਜਨ ਪਾਤਸ਼ਾਹ ਨੇ ਕਿਹਾ ਕਿ ਮੈਂ ਕਿੱਦਾਂ ਫੜ ਸਕਦਾ ਉਹ ਕਹਿੰਦਾ ਤਾਂ ਫੜੇਗਾ ਪਹਿਲਾਂ ਦੇਖ ਗੁਰ
ਸੱਚ ਪਦਾਰਥ ਗੁਰਮੁਖੇ ਲਹੋ ਸੱਚ ਪਦਾਰਥ ਗੁਰਮੁਖੇ ਲਹੋ ਪ੍ਰਭ ਕਾ ਭਾਣਾ ਸਤ ਕਰ ਸਾਹ ਪ੍ਰਭ ਕਾ ਭਾਣਾ ਸਤ ਕਰ ਸਾਹ
ਭਾਣਾ ਸਤ ਕਰਕੇ ਸਹਿਣਾ ਕੀ ਹੈ ਗੁਰੂ ਅੰਗਦ ਪਾਤਸ਼ਾਹ ਗੁਰੂ ਨਾਨਕ ਦਾ ਪਹਿਲਾ ਚੇਲਾ ਸਿੱਖ ਉਹ ਲਿਖਦਾ ਏਕ ਨੇਹੀ ਆਸ਼ਕੀ ਦੂਜੇ ਲੱਗੇ ਜਾਏ ਨਾਨਕ ਆਸ਼ਕ ਕਾਂਢੀਏ ਸਾਧੀ ਰਹੇ ਸਮਾਏ ਚੰਗੇ ਚੰਗਾ ਕਰ ਮੰਨੇ ਮੰਦੇ ਮੰਦਾ ਹੋਏ ਆਸ਼ਕ ਇਹ ਨਾ ਆਖੀਏ ਜੇ ਲੇਖੇ ਵਰਤੇ ਸੋਏ ਜਲਾ ਸਲਾਮ ਜਵਾਬ ਦੋਵੇਂ ਕਰੇ ਹੋਏ ਮੁੱਢੋਂ ਕੁੱਥਾ ਜਾਏ ਨਾਨਕ ਦੋਵੇਂ ਕੂੜੀਆ ਥਾਂ ਨਕਾਈ ਪਾਏ ਉਹ ਕਾਹਦਾ ਆਸ਼ਿਕ ਹੈ ਜੇ ਰੱਬ ਨਾ ਉੱਤੇ ਕੋਈ ਬਿਪਤਾ ਪਾਤੀ ਭਾਣਾ ਵਰਤਾਰਤਾ ਉੱਤੇ ਤੇ ਉਹਨੂੰ ਰੱਬ ਨੂੰ ਗਾਲਾਂ ਕੱਢਣਾ ਪਏ ਮੈਂ ਤੇਰਾ ਇੰਨਾ ਨਾਮ ਜਪਿਆ ਤੂੰ ਮੈਨੂੰ ਆਹ ਦੇਣ ਦੇ ਔਰ ਮੈਂ ਇੰਨੀ ਚੱਕਰ ਹੋ ਗਿਆ ਮੈਨੂੰ ਨਾਮ ਜਪਦੇ ਨੂੰ ਤੂੰ ਮੇਰੇ ਅੰਦਰ ਕੁਛ ਹੋਇਆ ਨਹੀਂ ਹੈ ਇਹ ਆਸ਼ਕੀ ਨਹੀਂ ਹੈ ਇਹ ਭਾਣਾ ਨਹੀਂ ਮੰਨਣਾ ਭਾਣਾ ਹੈ ਵੀ ਉਹ ਚੰਗਾ ਕਰੇ ਤੂੰ ਸਪਨ ਵੀ ਉਹਨੇ ਕੀਤਾ ਹੈ ਮੰਦੇ ਮੰਦਾ ਹੋਏ ਜੇ ਤੇਰੇ ਨਾਲ ਮੰਦਾ ਹੁੰਦਾ ਹੈ ਤੇ ਤੇਰੇ ਕਰਮਾਂ ਦਾ ਉਹ ਲੇਖਾ ਨਿਬੇੜ ਰਿਹਾ ਪਿੱਛੇ ਉਹਨੇ ਵੀ ਮਿੱਠਾ ਕਰਕੇ ਮਨ ਦੁੱਖ ਸੁੱਖ ਦੋਨੋਂ ਸਮ ਕਰ ਜਾਣੇ ਔਰ ਮਾਨ ਅਪਮਾਨਾ ਹਰਖ ਸੋਗ ਤੇ ਰਹੇ ਅਤੀਤਾ ਤਿੰਨ ਜੱਗੇ ਤਤ ਪਛਾਣਾ ਉਸਤ ਨਿੰਦਾ ਦੋ ਤੇ ਆਗੇ ਖੋਜੇ ਪਦ ਨਿਰਵਾਨਾ ਜਨ ਨਾਨਕੇ ਖੇਲ ਖਟਾਣਾ ਹੈ ਕਿਨਹੂੰ ਗੁਰਮੁਖੇ ਜਾਣਾ ਆਹ ਗੁਰੂ ਤੇਗ ਬਹਾਦਰ ਸਾਹਿਬ ਲਾ ਗਏ ਗੁਰਮੁਖ ਸਿਸਟਮ ਐਸਾ ਹੈ ਇਹ 'ਚ ਤੈਨੂੰ ਭਾਣਾ ਮੰਨਣਾ ਪੈਣਾ ਹੈ ਇਹ ਸੱਚ
ਪਦਾਰਥ ਗੁਰਮੁਖੇ ਲਹੋ
ਹਾਂ ਇਹਨਾਂ ਨਾਲ ਐਡੇ ਐਡੇ ਤੱਤੀਆਂ ਤਵੀਆਂ 'ਤੇ ਰੋਸਟ ਹੋ ਗਏ ਪਰ ਆਪਣਾ ਭਾਣਾ ਆਪਣੇ ਉਸੇ ਰੰਗ 'ਚ ਰਹੇ
ਤੇਰਾ ਕੀਆ ਮਿੱਠਾ ਲੱਗਿਆ ਨਾਨਕ ਮੰਗੈ ਹਰ ਨਾਮ ਪਦਾਰਥ ਨਾਨਕ ਮੰਗੈ ਸਾਚ ਪਦਾਰਥ ਗੁਰਮੁਖੇ ਲਹੋ ਤੇ ਸਾਚ ਪਦਾਰਥ ਗੁਰਮੁਖੇ ਲਹੋ
ਪ੍ਰਭ ਕਾ ਪਾਣਾ ਸਤ ਕਾ ਸਹ हे प्रभ का पाणा सत्कार सहो पंसाच पदारत गुरमुखे लह जे तू दुख च या कोई तकलीफ तेनु आ गया तू तड़फण लग पया ना फिर तेरे हाथ नहीं आना
साच पदारत गुरमुखे लह
क्या गुरु रामदास साहब कहंदे जे लोक सलाहे ता तेरी उपमा जे निंदे ਤਾਂ ਛੋੜ ਨਾ ਜਾਈ ਮੈਂ ਰਾਸਤਾ ਜਿਹੜਾ ਨਾਮ ਜਪਣਾ ਮੈਂ ਛੱਡ ਨਹੀਂ ਸਕਦਾ ਭਾਵੇਂ ਮੇਰੀ ਨਿੰਦਿਆ ਹੋਏ ਜੇ ਲੋਕ ਸਲਾਹੇ ਤਾਂ ਤੇਰੀ ਉਪਮਾ ਜੇ ਨਿੰਦੇ ਤਾਂ ਛੋੜ ਨਾ ਜਾਈ ਮੈਂ ਛੱਡਣਾ ਨਹੀਂ ਮੈਂ ਜਪੀ ਜਾਣਾ ਇਸੇ ਰਾਸਤੇ ਤੇ ਇਸ ਕਰਕੇ ਜੇ ਮਾਰ ਕੱਢੇ ਭੀ ਤੇ ਆਈ ਐਸੇ ਲਾਉਂਦੇ ਆ ਸ਼ਬਦ ਮਤਲਬ ਇਹ ਹੈ ਭਾਣਾ ਮੰਨਣਾ
ਸੱਚ ਪਦਾਰਥ ਗੁਰਮੁਖੇ ਲਹੋ
ਸਤ
हे प्रभ का पाणा सत कर सहो हे प्रभ का पाणा सत कर सहो
की होएगा तू डेथलेस हो जाएगा सदा ली अमर हो जाएगा वो चीज पिएगा जड़ा अलेक्जेंडर दी ग्रेट सिकंदर आजम उस आबे हयात नू लभदा मर गया तेनू वो चीज मिलेगी जड़ी तेनू सदा ली तू जींदा हो जाएगा कदी मरेगा नहीं ਔਰ ਗੁਰੂ ਦੇ ਨਾਲ ਆ ਕੇ ਤੂੰ ਕਈ ਸਦਾ ਹੀ ਡੈਥਲੈਸ ਹੋ ਜਾਏਗਾ ਤੈਨੂੰ ਕਾਲ ਨਹੀਂ ਹੱਥ ਪਾ ਸਕੇਗਾ ਇਸ ਕਰਕੇ ਅਗਲਾ ਆਉਂਦਾ ਜੇ ਤੂੰ ਪ੍ਰਭ ਕਾ ਭਾਣਾ ਸਤ ਕਰ ਸਹੋ ਤੇ ਅਗਲੇ ਆਉਂਦੀ ਹੈ
ਜੀਵਤ 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 ਰਹੋ ਜੀਵਤ 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 ਰਹੋ
ਪਰ ਪਹਿਲਾਂ
ਸੱਚ ਪਦਾਰਥ ਗੁਰਮੁਖੇ ਲਹੋ ਹੇ ਪ੍ਰਭ ਕਾ ਪਾਣਾ ਸਤ ਕਰ ਸਹੋ ਪ੍ਰਭ ਕਾ ਪਾਣਾ ਸਤ ਕਰ ਸਹੋ
ਇਹਨਾਂ ਤੋਂ ਕਹਿਣਾ ਰਹਾਉ ਚ ਸਮਾਉਣਾ ਰਹਾਉ ਦਾ ਇਹਨਾਂ ਸਾਰਾ ਫਾਇਦਾ ਕੀ ਮੈਨੂੰ ਹੋਇਆ
ਜੀਵਤ 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 ਰਹੋ ਜੀਵਤ ਜੀ
ਇਹ ਐਸੀ ਚੀਜ਼ ਹੈ ਭਾਈ ਸਾਹਿਬ ਜੀ ਮੈਂ ਅਮੈਰੀਕਾ ਜਾਂ ਹਸਪਤਾਲਾਂ 'ਚ ਦੇਖੇ ਮੇਰੀ ਲੜਕੀ ਡਾਕਟਰ ਹੈ ਬੁੱਢੇ ਇੰਨੇ ਇੰਨੇ ਸਾਲਾਂ ਦੇ ਤੰਗ ਬੈਡਿੰਗ 'ਤੇ ਪਏ ਆ ਪਰ ਕੋਈ ਮਰਨਾ ਨਹੀਂ ਚਾਹੁੰਦਾ ਦੁਨੀਆਂ 'ਚ ਕੋਈ ਮਰਨਾ ਨਹੀਂ ਚਾਹੁੰਦਾ ਸਾਰਾ ਜੀਵਨ ਚਾਹੁੰਦੇ ਆ ਵੀ ਮੈਂ ਸਦਾ ਜੀਂਦਾ ਰਹਾਂ ਬੜੀ ਤਰਸਯੋਗ ਹਾਲਤ ਹੈ ਇਨਸਾਨ ਦੀ ਪਰ ਜੇ ਆ ਗਿਆਨ ਸਮਝ ਲੈ ਤਾਂ ਸਦਾ ਲਈ
ਜੀਵਤ ਜੀਵਤ ਜੀਵਤ
ਆ ਗੁਰੂਆਂ ਨਾਲ ਭਗਤਾਂ ਨਾਲ ਤੱਤੀਆਂ ਤਵੀਆਂ ਤੇ ਰੋਸਟ ਹੋ ਗਏ ਸਭ ਕੁਛ ਹੋ ਗਏ ਗਾਟੇ ਨੱਸ ਗਏ ਗੁਰੂ ਤੇਗ ਬਹਾਦਰ ਸਾਹਿਬ ਵਾਲੇ ਸਭ ਕੁਛ ਲੇਕਿਨ ਉਹ ਕੀ ਹੈ ਉਹ ਤੇ
ਜੀਵਤ 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 ਰਹੋ ਪ੍ਰਭ ਕਾ ਪਾਣਾ ਸਤ ਕਰ ਸਹੋ ਹੇ ਜੀਵਤ 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 ਰਹੋ
ਪਰ ਤੈਨੂੰ ਇੱਕ ਦਵਾਈ ਪੀਣੀ ਪੈਣੀ ਇੱਥੇ ਰਸਾਇਣ ਲਿਖਿਆ ਅਗਲੀ ਤੁਕ ਤਿੰਨਾਂ ਤੁਕਾਂ ਦਾ ਰਹਾਓ ਆ ਰਿਹਾ ਅੱਜ ਇਸੇ 'ਤੇ ਐਂਡ ਕਰਾਂਗੇ ਔਰ ਬੜਾ ਕੀਮਤੀ ਗਿਆਨ ਹੈ ਜੇ ਪੱਲੇ ਪੈ ਜਾਏ ਬੰਦਾ ਖੁਦ ਕੇ ਨਾਮ ਜਪੂ ਔਰ ਉਹਦੀ ਹਾਏ ਹਮੇਸ਼ਾ ਹੀ ਕਦੀ ਪੈਸੀ ਮਿਸਟੇਕ ਵਿਊ 'ਚ ਨਹੀਂ ਜਾਏਗਾ ਸਦਾ ਚੜ੍ਹਦੀਆਂ ਕਲਾਂ 'ਚ ਸਾਰਾ ਜੀਵਨ ਉਹ ਮੇਰਾ ਗੋਲ ਤਾਂ ਬਹੁਤ ਉੱਚਾ ਹੈ ਮੈਂ ਇਸ ਬੰਨੇ ਲੱਗਾ ਮੈਨੂੰ ਕਦੀ ਘਾਟਾ ਨਹੀਂ ਹੈ ਕਦੀ ਸੌ ਗੱਲ ਨਹੀਂ ਜਾਏਗਾ ਚੜ੍ਹਦੀਆਂ ਕਲਾਂ 'ਚ ਰਹੇਗਾ ਸ਼ਬਦ ਐਸਾ ਹੈ ਤੂੰ ਸਦਾ ਹੀ ਜੀਂਦਾ ਰਹਿ ਸਕਦਾ ਹੈ ਪਰ ਤੂੰ ਇੱਕ ਕੰਮ ਕਰਨਾ ਪੈਣਾ ਤੈਨੂੰ ਤੈਨੂੰ ਉਹ ਦੁਆ ਪੀਣੀ ਪੈਣੀ ਉਹ ਦੁਆ ਨੂੰ ਰਸਾਇਣ ਲਿਖਿਆ ਸਾਡੀ ਬਾਣੀ 'ਚ ਔਰ ਉਹ ਰੋਜ਼ ਸਵੇਰੇ ਉੱਠ ਕੇ ਪੀਣੀ ਪੈਣੀ ਤੜਕੇ ਤੜਕੇ ਨਿਰਣੇ ਕਾਲ ਜੀ ਉਹ ਜਿਹੜੀ ਰਸਾਇਣ ਹੈ ਉਹ ਤੈਨੂੰ ਪੀਣੀ ਪੈਣੀ ਹੈ ਔਰ ਉਹ ਰਸਾਇਣ ਸੌ ਦੁਆਵਾਂ ਦੀ ਇੱਕ ਦੁਆ ਨੂੰ ਸੌਣੀਆਂ ਜਿੱਦਾਂ ਪੈਨਸਲੀਨ ਕਈਆਂ ਰੋਗਾਂ ਦਾ ਇਲਾਜ ਇਸ ਕਰਕੇ ਉਹ ਰਸਾਇਣ ਐਸੀ ਹੈ ਜਿਹੜੀ ਹਨੂੰਮਾਨ ਨਾਲ ਬੂਟੀ ਲਿਆਂਦੀ ਸੀ ਸੰਜੀਵਨੀ ਬੂਟੀ ਹੋ ਲਛਮਣ ਜਿੰਦਾ ਹੋ ਗਿਆ ਪਹਾੜ ਤੋਂ ਸਾਡੀ ਉਹ ਰਸਾਇਣ ਆ ਰਹੀ ਹੈ ਕਹਿੰਦਾ ਉਹ ਰਸਾਇਣ ਤੈਨੂੰ ਪੀਣੀ ਪੈਣੀ ਹੈ ਅਗਲਾ ਫਿਰ ਰਹਾਓ ਪੁੱਛਦਾ ਮੈਂ ਕਿੱਦਾਂ ਪੀਵਾਂ, ਉਹ ਕਹਿੰਦਾ ਤੈਨੂੰ ਰਸਨਾ ਦੇ ਨਾਲ ਨਾਮ ਜਪ ਜਪ ਕੇ ਪੀਣੀ ਪੈਣੀ ਔਰ ਨਿਰਣੇ ਕਾਲ ਜੇ ਪੀਣੀ ਪੈਣੀ ਔਰ ਨੇਤੀ ਪੀਣੀ ਪੈਣੀ ਹੈ, ਸੰਡੇ ਦੀ ਛੁੱਟੀ ਨਹੀਂ ਮੈਂ ਕਰਨ ਦੇਣੀ ਤੈਨੂੰ। ਇਸ ਕਰਕੇ ਅਗਲੀ ਤੁੱਕ ਲਾਈ, ਪਹਿਲੀ ਤੁੱਕ ਲਾਈ ਤਾਂ ਜਿੰਦਾ ਜਿੰਦਾ, ਐਡੇ ਵੱਡਾ ਗੋਲ, ਐਡਾ ਵੱਡਾ ਬੰਦਾ ਸਦਾ ਲਈ ਜਿੰਦਾ ਹੋ ਜਾਣਾ, ਡੈਥਲੈਸ ਹੋ ਜਾਣਾ, ਅਗਲੇ ਇਲਾਜ ਦੇਖਿਓ। ਜੀਵਤ 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 ਰਹਾ, ਇਹੋ ਜਿਹੀਆਂ ਰਸਾਇਣਾਂ ਚਾਰ ਸਾਹਿਬ ਜ਼ਿਆਦਿਆਂ ਨਾ ਪੀਤੀਆਂ ਸੀ। ਗੁਰੂ ਘਰ ਦੇ ਵਿੱਚ ਭਗਤੀ ਸੀ ਸਾਨੂੰ, ਉਹ ਦੱਸੋ ਤੁਸੀਂ ਗੁਰੂ ਗੋਬਿੰਦ ਸਿੰਘ ਸਾਹਿਬ ਦੀਆਂ ਤਲਵਾਰਾਂ ਹੀ ਮਸ਼ਹੂਰ ਕਰੀ ਜਾਂਦੇ ਹੋ, ਕਦੀ ਇਹ ਵੀ ਦੱਸਿਆ ਵੀ ਗੁਰੂ ਘਰ ਦੇ ਵਿੱਚ ਕਿੱਦਾਂ ਭਗਤੀ, ਬੱਚੇ ਚਾਰੇ ਸਾਹਿਬਜ਼ਾਦੇ ਆਪ ਗੁਰੂ ਕਿੱਦਾਂ ਦੇ ਸੀ, ਆਹ ਸ਼ਬਦਾਂ ਆ ਇਸ ਤਰ੍ਹਾਂ ਦਾ ਉਹ ਗੁਰਮੁਖ ਸਿਸਟਮ ਭਗਤੀ ਕਰਦੇ ਸੀ ਗੁਰੂ ਘਰ ਤੋਂ ਹੀ। ਸਾਡੀਆਂ ਕਹਾਣੀਆਂ ਵਿਗਾੜ ਵਿਗਾੜ, ਉਹਨਾਂ ਦਾ ਜੀਵਨ ਖਰਾਬ ਕਰ ਦਿੱਤਾ, ਤੁਸੀਂ ਆਹ ਕੀਤਾ, ਸਾਨੂੰ ਦੱਸੋ ਉਹਨਾਂ ਨੇ ਭਗਤੀ ਕਿੰਨੀ ਕੀਤੀ ਹੈ, ਉਹ ਤਾਂ ਅਮਰ ਹੋਏ ਨੇ। ਜੀਵਤ 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 ਰਾਮ ਰਸਾ, ਰਾਮ ਰੱਬ ਦੀ ਰਸਾਇਣ। ਇਹ ਹਨੂੰਮਾਨ ਵਾਲੀ ਬੂਟੀ ਨੀ ਭਾਰ ਤੋਂ ਆਉਂਦੀ ਜਿਹੜੀ ਲਗੋਟਾ ਬੰਨ ਕੇ ਤੇ ਘਾਟ ਤੇ ਭਾਰ ਜਾਂਦਾ। ਰਾਮ ਰਸਾ ਨਿਤ ਉਠ ਪੀਵੋ, ਰਾਮ ਰਸਾ ਨਿਤ ਉਠ ਪੀਵੋ, ਕੀ ਕਰ ਹਰੇ 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 ਹੈ ਰਸ ਨਾ ਕਹੋ, ਰਸ ਨਾ ਕਹੋ। ਇੱਥੇ ਆਣ ਕੇ ਰਹਾਉ ਠੋਕਿਆ ਵੀ ਜਿਨ ਚਿਕਰ ਤੂੰ ਜੀਵ ਨਾ ਨਾਮ ਨੀ ਜਪਦਾ, ਜਿੰਨੀ ਮਰਜ਼ੀ ਧਿਆਨ ਅੱਜ ਤੁਰਿਆ ਫਿਰ ਤੈਨੂੰ ਇਹ ਰਸਾਇਣ ਨੀ ਮਿਲਣੀ। ਇਸ ਕਰਕੇ ਇੱਕ ਤੂੰ ਜੀਵੋਂ ਲੱਖ ਹੋਏ ਲੱਖ ਹੋਵੇਂ ਲੱਖ ਵੀ ਇਸ ਲੱਖ ਲੱਖ ਗੇੜਾ ਆਖੀ ਚੱਲ ਸਭ ਕੁਛ ਮਿਲ ਜੂਗਾ। ਇੱਥੇ ਇਹ ਪਹਿਲਾ ਪੌਡਾ ਹੈ ਭਗਤੀ ਦਾ। ਤੋ ਮਹਾਰਾਜ ਕਹਿੰਦੇ ਰਾਮ ਰਸਾਇਣ ਜਿਹੜੀ ਹੈ ਨਾ ਤੂੰ ਨਿਤ ਉੱਠ ਪੀ, ਔਰ ਕਿੱਦਾਂ ਪੀਣੀ ਹੈ, ਹਰੇ 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 ਰਸ ਨਾ ਕਹੋ। ਜਿਹੜਾ ਸਵੇਰੇ ਉੱਠ ਕੇ ਨਾਮ ਨਹੀਂ ਜਪਦਾ, ਭਾਵੇਂ ਜਿੰਨੀ ਮਰਜ਼ੀ ਉੱਠ ਕੇ ਬਾਣੀ ਪੜ੍ਹ ਲਏ, ਨਹਾ ਧੋ ਕੇ ਜਿੰਨੀਆਂ ਮਰਜ਼ੀ ਬਾਣੀ ਪੜ੍ਹ ਜਾਏ, ਮਹਾਰਾਜ ਨੇ ਵਿੱਚ ਬਾਣੀ ਨਹੀਂ ਲਿਖਿਆ। ਆਹੋ ਅਸੀਂ ਜਾਗ ਖੋਲ ਰਹੇ ਹਾਂ, ਸਿੱਖ ਕੌਮ 'ਚ ਨਾਮ ਕਿਉਂ ਜਪਣਾ ਅਲੋਪ ਹੋ ਗਿਆ ਹੈ, ਬਾਣੀਆਂ ਪੜ੍ਹਦੇ ਮੁਬਾਰਕ ਆ, ਅਸੀਂ ਬਾਣੀ ਪੜ੍ਹ ਰਹੇ ਹਾਂ, ਆ ਜਿੰਨੇ ਸ਼ਬਦ ਹੈ ਬਾਣੀ ਪੜ੍ਹ ਰਹੇ ਹਾਂ, ਬਾਣੀ ਨਾਲ ਨਾਮ ਜਪਾਉਣਾ ਹੈ। ਪਰ ਜੋ ਬਾਣੀ ਕਹਿੰਦੀ ਕਦੀ ਉਹ ਵੀ ਕੰਮ ਕਰ ਲਿਆ। ਇਸ ਕਰਕੇ ਬਾਣੀ ਸਾਨੂੰ ਦੱਸ ਰਹੀ ਹੈ ਵੀ ਤੈਨੂੰ ਹਰ 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 ਕਿੰਨੀ ਵਾਰੀ ਆਇਆ, ਜਿੱਥੇ ਪਰਮੇਸ਼ਰ ਦਾ ਨਾਮ ਸਾਡੇ ਗਿਆਨ 'ਚ ਇੱਕ ਤੋਂ ਵੱਧ ਵਾਰੀ ਰਿਪੀਟ ਹੋ ਜਾਏ, ਰਾਮ ਰਾਮ ਗੋਬਿੰਦ ਗੋਬਿੰਦ ਹਰ ਹਰ, ਉਹ ਨਾਮ ਜਪਣ ਵਾਲੀ ਇਸ਼ਾਰਾ। ਆਪਣੇ ਆਪਣੇ ਗੁਰੂ ਦਾ ਮੰਤਰ ਜਪੋ, ਜਿਹੜਾ ਪਰਮੇਸ਼ਰ ਦਾ ਨਾਮ ਤੁਹਾਨੂੰ ਦਿੱਤਾ, ਅਸੀਂ ਵਾਹਿਗੁਰੂ ਵਾਹਿਗੁਰੂ ਜਪਣਾ ਹੈ, ਕਿਸੇ ਨਾਲ ਹਰੀ ਹਰੀ ਜਪਣਾ ਹੈ, ਕ੍ਰਿਸਚੀਐਨਿਟੀ ਯਹੋਵਾ ਜਪਦੀ ਹੈ, ਮੁਸਲਮਾਨ ਅੱਲਾਹੂ ਜਪਦੇ ਹੈ, ਸਾਰੇ ਪਰਮੇਸ਼ਰ ਦਾ ਨਾਮ ਇੱਕੋ ਜਿਹੀ ਤਾਕਤ ਹੈ, ਲੇਕਿਨ ਪਿੱਛੇ ਗੁਰੂ ਹੋਣਾ ਚਾਹੀਦਾ। ਇਸ ਕਰਕੇ ਗੁਰ ਵਾਲੇ ਬਣ ਕੇ ਤੂੰ ਆਹ ਨਾਮ ਜਪ, ਔਰ ਤੈਨੂੰ ਇਹ ਤਿੰਨਾਂ ਤੁਕਾਂ ਦਾ ਫਾਇਦਾ ਹੋਜੂ। ਤਿੰਨ ਤੂੰ ਕੀ ਹੈ, ਰਹਾਓ ਜੀਵਤ ਜੀ ਜੀਵਤ ਰਹਾ, ਜੀਵਤ 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 ਰਹਾ, ਰਾਮ ਰਸਾਇਣ ਨਿਤ ਉੱਠ ਪੀਵੋ, ਰਾਮ ਰਸਾਇਣ ਨਿਤ ਉੱਠ ਪੀਵੋ, ਜੀਵਤ ਜੀਵਤ ਕਿੱਦਾਂ ਪੀਣੀ ਹੈ, ਹਰੇ 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 ਰਸ ਨਾ ਕਹੋ। ਹਰੇ 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 ਹੈ। ਹੁਣ ਗੁਰੂ ਨਾ ਅਰਜਨ ਪਾਤਸ਼ਾਹ ਦੀ ਕਲਮ ਫੜ ਲਓਗੇ ਤੇ ਤੁਸੀਂ ਵਾਹਿਗੁਰੂ ਕਿਉਂ ਨਹੀਂ ਲਿਖਿਆ, ਉਹਦੇ ਹਰੇ ਹਰੇ ਭਾਈ ਸਗਲ ਸਾਂਝੀ ਯੂਨੀਵਰਸਲ ਗਿਆਨ ਹੈ, ਸਾਰਿਆਂ ਨੇ ਜਿੰਨੇ ਵੀ ਪਰਮੇਸ਼ੁਰ ਦਾ ਨਾਂ ਲਿਆ ਹੈ ਸਾਰਿਆਂ ਨੇ ਇੱਕੋ ਥਾਂ ਪਹੁੰਚਣਾ ਹੈ। ਪਰਮੇਸ਼ੁਰ ਪਹਾੜ ਦੀ ਟੀਸੀ ਤੇ ਹੈ, ਕੋਈ ਇੱਧਰੋਂ ਚੜ੍ਹ ਰਿਹਾ ਕੋਈ ਇੱਧਰੋਂ ਚੜ੍ਹ ਰਿਹਾ, ਕੋਈ ਰਾਹ 'ਚ ਹੀ ਹੈ, ਕੋਈ ਹਲੀ ਚੜ੍ਹਨ ਲੱਗਾ ਤੇ ਕਈਆਂ ਦੀ ਚੜ੍ਹਨ ਨਾਲ ਪੇਠ ਹੈ। ਉਹ ਕਹਿੰਦੇ ਇਹ ਕੰਮ ਕਰਨ ਦੀ ਕੀ ਜ਼ਰੂਰਤ, ਉਹ ਰੱਬ ਤੱਕ ਤੇ ਕਿਸੇ ਜਨਮ 'ਚ ਨਹੀਂ ਪਹੁੰਚ ਸਕਦੇ, ਫਿਰ ਕੇ ਜਿਹੜੇ ਚੜ੍ਹਨਗੇ ਉਹੀ ਗਾਂਹ ਜਾਣਗੇ। ਇਸ ਕਰਕੇ ਗੁਰ ਗੁਰ ਇੱਕੋ ਵੇਸ ਅਨੇਕ, ਰੱਬ ਇੱਕੋ ਹੀ ਆ, ਉਹਦੇ ਨਾਮ ਬੇਅੰਤ ਹੈ। ਜਿੱਦਾਂ ਕਿਸੇ ਨੂੰ ਡੈਡੀ ਕਹਿ ਲਿਆ, ਪਾਪਾ ਕਹਿ ਲਿਆ, ਕਈ ਦਾਰਜੀ ਕਹਿ ਲੈਂਦੇ ਨੇ, ਕੋਈ ਪਿਤਾ ਜੀ ਕਹਿ ਲਓ, ਬਾਪੂ ਕਹਿ ਲਓ, ਪਰ ਕਹਿਣ ਵਾਲੇ ਦਾ ਭਾਵ ਕਿੱਧਰ ਜਾਏਗਾ, ਬਾਪ ਵੱਲ ਜਾਏਗਾ। ਇਸੇ ਕਰਕੇ ਪਰਮੇਸ਼ੁਰ ਦਾ ਕਈ ਨਾਮ ਜਪ ਲਓ ਖੁਸ਼ ਹੁੰਦਾ ਹੈ ਉਹਦੇ ਅਲ। ਇਸ ਕਰਕੇ ਪਰਮੇਸ਼ੁਰ ਦਾ ਨਾਮ ਹੋਏ ਨਾਲ ਦੇਵਤੇ ਦਾਵਤੇ ਦਾ ਜਾਂ ਹੋਰ ਗੁਰੂਆਂ ਦੇ ਨਾਮ ਨਾ ਜਪਣ ਲੱਗ ਪਿਓ, ਧੰਨ ਗੁਰੂ ਨਾਨਕ ਧੰਨ ਉਹ ਪਰਮੇਸ਼ੁਰ ਨੂੰ ਜਪੋ, ਬਾਬਾ ਨਾਨਕ ਕਹਿੰਦਾ ਉਹਨੂੰ ਜਪੋ। ਇਸ ਕਰਕੇ ਮਹਾਰਾਜ ਕਹਿ ਰਹੇ ਨੇ ਵੀ ਉਹ ਪਰਮੇਸ਼ੁਰ ਦਾ ਨਾਮ ਕੋਈ ਵੀ ਜਪ ਲਓ ਉਸੇ ਅਕਾਲ ਪੁਰਖ ਤੱਕ ਲੈ ਜਾਏਗਾ। ਇਸ ਕਰਕੇ ਜੀਵਤ
ਜੀਵਤ ਰਹੋ ਰਾਮ ਰਸਾਇਣ ਨਿਤ ਉਠਤੀ ਹੇ ਹਰੇ 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 ਰਸ ਨਾ ਕਹੋ ਹਰੇ 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 ਰਸ ਨਾ ਕਹੋ ਸਾਚ ਪਦਾਰਤ ਗੁਰਮੁਖੇ ਲਹੋ ਹੇ ਸਾਚ ਪਦਾਰਤ ਗੁਰਮੁਖੇ
ਆਇਆ ਸ਼ਬਦ ਦਾ ਤੋੜਾ ਲਾਉਣ ਲੱਗਿਆ ਮਹਾਰਾ ਮਹੱਲਾ ਪੰਜਵਾਂ। ਹੁਣ ਕਹਿੰਦਾ
ਕਲ ਯੁਗ ਮੈਂ ਇੱਕ ਨਾਮੇ ਉਧਾਰੇ ਕਲ ਯੁਗ ਮੈਂ
ਜਿੰਨੀ ਮਰਜ਼ੀ ਭਾਵੇਂ ਜ਼ਿੰਦਗੀ ਕੀ ਯੁੱਗਾਂ ਤੱਕ ਬਾਣੀ ਪੜੀ ਜਾ ਤੇਰਾ ਆਧਾਰ ਨੇ ਨਾਮ ਨਾ ਆਧਾਰ ਹੋਗਾ ਨਾਮ ਆ ਅਸੀਂ ਬਾਣੀ ਪੜ ਰਹੇ ਹਾਂ ਤਾਂ ਸਾਨੂੰ ਨਾਮ ਵਿੱਚੋਂ ਲੱਭ ਰਿਹਾ। ਇਸ ਕਰਕੇ ਬਾਣੀ ਸਾਰੀ ਕੀ ਹੈ ਟ੍ਰਿਬਿਊਨ ਆਫ ਨਾਮ। ਆ ਜਿਹੜੀ ਚੰਡੀਗੜ੍ਹ ਤੋਂ ਅਖਬਾਰ ਨਿਕਲਦੀ ਹੈ ਟ੍ਰਿਬਿਊਨ ਕਿਸੇ ਨੂੰ ਪਤਾ ਉਹਦਾ ਮਤਲਬ ਕੀ ਹੈ ਟ੍ਰਿਬਿਊਨ ਮੈਨੇ ਢੰਡੋਰਾ ਆ ਜਿਹੜਾ ਢੰਡੋਰਾ ਪਿੱਟ ਤੇ ਸਾਰੀ ਬਾਣੀ ਢੰਡੋਰਾ ਦੇ ਰਹੀ ਹੈ ਬੰਦਿਆਂ ਨਾਮ ਜਪ ਲੈ ਇਹ ਸਭ ਤੋਂ ਵੱਡੀ ਚੀਜ਼ ਹੈ। ਟੋਟੋ ਸਾਰੀ ਬਾਣੀ ਨਾਮ ਦਾ ਟ੍ਰਿਬਿਊਨ ਆਪ ਉਤਾਰਨ ਵਾਲੀ ਨਹੀਂ ਹੈ ਇਹ ਗਿਆਨ ਹੈ। ਜੈਸੀ ਮੈਂ ਆਵੇ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾ ਲਓ। ਇਸ ਕਰਕੇ ਬਾਣੀ ਚੋਂ ਸਭ ਕੁਛ ਨਿਕਲਣਾ ਹੈ ਤੋ ਬਾਣੀ ਕਹਿ ਰਹੀ ਹੈ ਵੀ ਨਾਮ ਹੀ ਇੱਕ ਚੀਜ਼ ਹੈ।
ਕਲ ਯੁਗ ਮੈਂ ਇੱਕ ਨਾਮੇ ਉਧਾਰੇ ਕਲ ਯੁਗ ਮੈਂ ਨਾਮੇ ਉਧਾਰੇ ਨਾਨਕ ਬੋਲੇ ਬ੍ਰਹਮ ਵਿਚਾਰੇ ਨਾਨਕ ਬੋਲੇ ਬ੍ਰਹਮ ਵਿਚਾਰੇ ਕਲ ਯੁਗ ਮੈਂ ਇੱਕ
ਸਾਡਾ ਕਿੱਦਾਂ ਹਜ਼ਾਰ ਹੋਏਗਾ
ਹਰੇ 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 ਰਸ ਨਾ ਕਹੋ
ਰਸ ਨਾ ਨਾ ਜਪੇ ਨਾਮ ਰਸ ਨਾ ਨਾ ਜਪੇ ਇਹਦੀ ਤੁਕ ਹੈ ਗੁਰੂ ਅਰਜਨ ਪਾਤਸ਼ਾਹ ਦੀ। ਉਹ ਇਹ ਨਹੀਂ ਕਹਿੰਦਾ ਵੀ ਇਸ ਰਸ ਨਾਲ ਮੇਰਾ ਸੁਖਮਨੀ ਸਾਹਿਬ ਦਾ ਪਾਠ ਹੀ ਕਰੀ ਚੱਲ ਕਾਰਜ ਹੀ ਸਦਕੇ ਪਰ ਜੋ ਰਸ ਨਾਲ ਆਹ ਲਿਖੀ ਸਜਾ ਰਸ ਨਾ ਨਾ ਜਪੇ ਨਾਮ
ਰਸ ਨਾ ਨਾ ਜਪੇ ਨਾ ਤਿਲ ਤਿਲ ਕਰ ਕੱਟੀ ਹੈ ਤਿਲ ਤਿਲ ਕਰ ਕੱਟੀ।
ਉਹ ਗੁਰੂ ਅਰਜਨ ਪਾਤਸ਼ਾਹ ਕਹਿੰਦਾ ਜੇ ਟੋਟੇ ਟੋਟੇ ਕਰ ਸਿੱਟਾਂ ਜਿਹੜੀ ਮੇਰੀ ਨਾਮ ਨਾਮ ਨਹੀਂ ਜਪਦੀ ਨਾਮ ਦੇ ਉੱਤੇ ਸਾਰੀ ਐਮਫਸਿਸ ਸਾਰੀ ਫੋਕਸ ਸਾਰੀ ਬਾਣੀ ਕਿੱਧਰ ਲਾਉਂਦੀ ਹੈ ਸਾਰੀ ਬਾਣੀ ਦਾ ਕੋਈ ਅਰਥ ਕਰ ਲਓ ਉਹ ਨਾਮ 'ਤੇ ਆਊਗਾ। ਅਸੀਂ ਪਹਿਲਾਂ ਦੱਸੀ ਜਾਂਦਾ ਵੀ ਕਿੰਨੇ ਮਰਜ਼ੀ ਅਰਥ ਕਰਦੇ ਫਿਰਨ ਇੱਕ ਇੱਕ ਲਲਾਰੀ ਕੋਲ ਕਈ ਰੰਗ ਸੀ ਉਹ ਸਾਰੇ ਖਤਮ ਹੋ ਗਏ ਇੱਕ ਬੈਂਗਣੀ ਰੰਗ ਰਹਿ ਗਿਆ। ਉਹ ਕਹਿੰਦਾ ਯਾਰ ਮੈਂ ਇਹ ਵੀ ਖਤਮ ਕਰਨਾ ਡੱਬਾ ਅਤੇ ਉਹ ਜਿਹੜਾ ਬੀਬੀ ਕੱਪੜਾ ਲੀੜਾ ਦੇ ਕੇ ਜਾਏ ਵੀ ਵੀਰਿਆ ਮੇਰੇ ਸੰਧੂਰੀ ਕਰ ਦੇ ਵੀ ਵੀਰਾ ਸੰਗ ਤਰ੍ਹਾਂ ਰੰਗ ਕਰ ਦੇ। ਉਹ ਬੀਬੀ ਕਰ ਦੂੰਗਾ ਪਰ ਉਗੜੂਗਾ ਬੈਂਗਣੀ ਉਹ ਸਾਰੇ ਦੁਪੱਟੇ ਸਾਰਿਆਂ ਦੇ ਨਾਲ ਹੌਲੀ ਦਿੱਤੀ ਕਹਿੰਦੇ ਬੀਬੀ ਉਗੜੂਗਾ ਬੈਂਗਣੀ ਪਰ ਮੈਂ ਇਹੋ ਕਰੂੰਗਾ। ਉਹ ਸਾਰੇ ਦੁਪੱਟਿਆਂ ਨੂੰ ਉਹਨੇ ਡੱਬਾ ਸੁੱਟ ਕੇ ਉਹ ਵੱਡੇ ਸਾਰੇ ਲਵਾਂਡੇ 'ਚ ਸਭ ਦੁਪੱਟੇ ਸਕਾਸ ਕੇ ਤਹਿ ਕੇ ਰੱਖੇ। ਜਿਹੜੀ ਬੀਬੀ ਪੁੱਛੇ ਵੀ ਬੀਬਾ ਵੀਰਾ ਮੇਰਾ ਦੁਪੱਟਾ ਕਿੱਥੇ ਆ ਬੀਬੇ ਭੈਣੇ ਆਹ ਤਿਆ ਪਏ ਆ ਕਹਿੰਦੇ ਮੈਂ ਤਾਂ ਤੈਨੂੰ ਲਸੂੜੀ ਰੰਗਾ ਕਿਹਾ ਸੀ ਤੂੰ ਇਹ ਫੋਟੋ ਇਹ ਕੀ ਕਰ ਦਿੱਤਾ। ਉਹ ਕਹਿੰਦੇ ਭੈਣ ਮੈਂ ਤੈਨੂੰ ਪਹਿਲਾਂ ਕਿਹਾ ਸੀ ਵੀ ਉਗੜੂਗਾ ਬੈਂਗਣੀ। ਇਸ ਕਰਕੇ ਸਾਰੀ ਬਾਣੀ ਪੜ੍ਹ ਲਓ ਉਗੜੂਗਾ ਕੀ
ਵੀ ਕਲ ਜਗ ਮੈਂ ਕਲ ਜੁਗ ਮੈਂ ਇੱਕ ਨਾਮੇ ਉਧਾਰੇ ਨਾਨਕ ਬੋਲੇ ਬ੍ਰਹਮ ਵਿਚਾਰੇ ਨਾਨਕ ਬੋਲੇ ਬ੍ਰਹਮ ਵਿਚਾਰੇ
ਹੈ
ਸਾਚ ਪਦਾਰਥ ਗੁਰਮੁਖੇ ਲਹੋ।
ਆ ਮਰਨ ਕਿਹਾ
ਤੇਰਾ ਕੀਆ ਮੀਠਾ ਲਾਗੇ ਤੇਰਾ ਕੀਆ ਮੀਠਾ ਲਾਗੇ ਹਰ ਨਾਮ ਪਦਾਰਥ ਨਾਨਕ ਮਾਂਗੇ ਹਰ ਨਾਮ ए जोगर दिया समान के काम ए जोगर दिया
असि जरा गुरु शब्दां दी डिस्को चलाउण लगे हुण
ए जोगर दिया ए जोगर दिया समान के काम ए जोगर दिया
दिया
ए जोगर दिया समान के काम संत का किया सत्कार मान ए संत का किया ए सत्कार मान ए तेरा किया मीठा लागे हर नाम पदा रतनानक मान ए काल जग में एक नाम में उधार ए नानक बोले ब्रह्म एक चीज मुझे दे एक चीज मुझे अवर जहर चीज ना पाए अवर जहर चीज ना पाया तेरा किया मीठा लगे तेरा किया मीठा लगे हर नाम पुदारत नानक मुरका मुरका गुरका शब्द महारस मीठा गुरका शब्द महारस मीठा ऐसा अमृत अंतर दीठा
गुरु नानक महला पहला
ऐसा अमृत अंतर दीठा गुरका शब्द महारस ऐसा अमृत अंतर दीठा ऐसा अमृत अंतर दीठा
ये गुरु का शब्द आली बाबा नानक दी लाइन है ये किदा सी जपिए ते मिठा लगन लग पे ओ है
इक आखे आखे सरज ठाक है इक आखे आखे सरज